The blessing from Rabbul Alameen. The blessing from Rabbul Alameen. Islam is the way of life. Islam is the way of life. Islam is the way of life. Islam is the way of life.
Alhamdulillah Rabbil Alameen wa salatu wa salamu ala Sayyidil Mursaleen. Amma ba'd, فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
درود پاک پڑھنے کے بے شمار فضائل ہے. دی بلوڈ رسول صلی اللہ علیہ وسلم has said, when those who love each other for the sake of Allah عز و جل meet and shake hands and recite درود پاک on the Prophet صلی اللہ علیہ وسلم before they separate from each other, Allah عز و جل will forgive their past and future sins. صلو علی الحبیب صلی اللہ تعالی علی محمد صلی اللہ علیہ وسلم. انشاءاللہ we'll start with the recitation of Holy Quran and Kalam. انشاءاللہ ہارون بھائی جو ہے وہ آج تلاوت قرآن پاک کریں گے.
اعوذ باللہ من الشیطان الرجیم. بسم اللہ الرحمن الرحیم. ارائیت الذی یکذب بالدین فذالک الذی یدع الیتیم ولا يحض على طعام المسكين فويل للمصلين الذين هم عن صلاتهم ساهون الذين هم يراءون ويمنعون الماعون صدق الله العظيم صلى الله عليك يا رسول الله وسلم عليك يا حبیب اللہ. چمک تجھ سے پاتے ہیں سب پانے والے چمک تجھ سے پاتے ہیں سب پانے والے میرا
والے مردوں پر بھی برسا
تجھ سے پاتے ہیں سب مانے والے. تو زندہ ہے بلا, 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 تو زندہ عالم سے چھپ جانے والے. میرے چشم عالم سے چھپ جانے والے, چمک تجھ سے پاتے ہیں سب مانے والے. رہے گا چر چر شفاعت کی ساعت آتا آئی, آتی شفاعت کی ساعت آتا آئی. ذرا چین لے میرے گھر آنے والے, ذرا چین لے سب پانے والے. رضا نفس دشمن ہے دم میں نانا, رضا نفس دشمن ہے دم میں نانا. کہاں تم نے دیکھے ہیں چند والے, کہاں تم نے دیکھے ہیں چند رانے والے, چمک تجھ سے پاتے ہیں سب پانے والے. میرا دل بھی چمکا دے
سبحان اللہ سبحان اللہ. انشاءاللہ وی سٹارٹ ود افتخار بھائی. افتخار بھائی بچپن سے سنتا آ رہے, تھنک بیفور یو اسپیک.
جی شاہ صاحب, اٹس اے ویری انٹرسٹنگ ٹاپک اینڈ اسپیچ از اے اسکل. وین ٹو اسپیک, ہاؤ ٹو اسپیک, ہاؤ ٹو کنورس, وین ٹو ریمین سائلنٹ, آل دیز آر تھنگز دیٹ اف یو لرن اٹ میکس یور پرسنالٹی بیٹر, پلس اٹ سیوز یو فرام اے لاٹ آف سینز. As we've been learning throughout the many silsila regarding backbiting, tale-telling, all these other things that we say, but you are right, thinking before speaking is something that is, you know, not in our category or in our dictionary sometimes, that we are thinking that I need to stop and pause and think what I'm going to say, you know, what are you saying, this doesn't make sense. But actually, if we think, many times we may have said something and then we've regretted it. Later on, probably gone home and thinking, I shouldn't have said that in front of the people, or I said it in the wrong manner, or I said it in the wrong tone, or selected the wrong words, and we have that regret. So thinking before speaking is, again, it takes practice, it takes a lot of training if you think about it, and thinking before speaking is something that we should all do. Just take that one moment and, should I say this, or should I just remain quiet? Is it beneficial to the person in front of me, or how should I say it? If I say it in a certain manner, maybe he'll get offended, maybe I will upset him. Maybe I'm not saying it at the right moment. Maybe it's a time where words, different words need to be selected. So this is something that is very important. Hazrat Isa alayhi salam, he mentioned, he gave some advice. And Hazrat Isa alayhi salam went to the followers in the state that he was wearing a woolen jubba. And due to his extreme hunger, his complexion, his color had changed. And due to the dryness of his tongue, his lips were very dry. And he started to give some advice. And then at the end of the advice, he said, "Oh people, avoid speaking uselessly." That's the first advice. So a lot of our conversations, is there a purpose for it? We spend 1-2 hours on the phone speaking about random things that have no concern, or we can just avoid that conversation. So this useless speech, we have to think to ourselves, is there a purpose for this conversation? If there's not, then try to avoid it or try to minimize it. Now, a lot of people, when you say that to them, they say, what are we going to do? Look at each other's face. We're going to sit in the room and we're going to just look at each other. Is that what we're going to do? And that's the reply that they give. It doesn't mean that you become boring and you just sit there looking at each other. Think about how you're going to speak and think, is that speech going to be beneficial first, and it's away from sins. The second piece of advice is never speak other than do the dhikr of Allah. Remember we talked about the dhikr of Allah, many different types of dhikr of Allah. Same. So we can remind somebody regarding the deen, we can encourage them. Again, the person is going to think, they're going to think I'm a religious person, I'm always speaking about the deen. Again, this is not the case. Try to direct them towards the deen in an interesting way. It might be through a vakia, or maybe an incident that you're about to tell. Normally we tell during our day that how our day passed. But in that story, maybe at the end of it, there's a maqsad, there's some madani pearls for that person to learn from your tongue. Otherwise, your heart will become hard. So if our talk is useless, if our speech is away from the zikr and the remembrance of Allah Almighty, then this useless talk and not thinking about what we're saying, it makes the heart very hard. Very, very hard. And you, like you mentioned, before we speak, we should think. But after we spoke, we still don't think.
Yeah.
We've blasted the other person, we've knocked him down, we've shredded him to pieces. We've tried to say something that is so clever that the person can't say nothing back. That we, in one word, we just utter words. For example, we go into the masjid for Taraweeh and we meet somebody. Instead of pleasing them or saying something, instead we try to say something that maybe embarrasses that person, or maybe makes that person think, I can't answer back. So again, this is a selection. And no doubt hearts, to become soft, get rid of the useless talk, inshallah. And the person whose heart becomes hard gets deprived of the mercy of Allah Azza wa Jal. So it's not as simple as saying that I can speak, I can say whatever I like, and that person is very clever who talks a lot. If he continues to talk and they continue to talk, the person in front of him is sitting, he wants to go, he wants to get out of the conversation. But again, the person is not letting go. Again, that's a skill in itself that you have to think to yourself when to finish the conversation. Have I mentioned this conversation before? So this skill of conversation, thinking before speaking, inshallah, we're going to learn so many madani pearls today. And for the viewers, it's a chance for us to reflect and think that before I do speak, is this speech beneficial for the person in front of me? And is it going to, on the day of judgment, am I going to be held accountable for something that I do wrong or say wrong? So that's the
speech. ये एक skill है और ये सीखनी पड़ती है, हर चीज सीखने से आती है. गुफ्तगू करना कहाँ से सीखी है, बात करना कहाँ से सीखी है, कि अब पहले थोड़ा सा गौर भी हो जाए ना, अपना ही टेस्टर लगा कर थोड़ा चेक हो जाए कि कहाँ पर टेम्परेचर पहुँचा हुआ है. कभी इसको भी चेक कर लिया करें कि गुफ्तगू करो, कहते जी मैंने खामोश करा दिया, इज़ अ वेरी क्लेवर. बात ये नहीं है, मैंने पढ़ा था कि बेवकूफ़ की जीत उस वक्त हो जाती है जब अकलमंद खामोश हो जाते हैं उसके आगे. उनको पता है कि ये इससे बहस करने का फ़ायदा नहीं है. और खामोश हो जाना हार की दलील नहीं है. किसी के शर से बचने के लिए खामोश होते हैं, या खामोश हो इसलिए भी होते हैं कि उनको रिश्ते निभाने होते हैं, उनको ताल्लुकात रखने होते हैं. और जो खामोश नहीं होता वो असल में रिश्ते तोड़ने में लगा हुआ होता है, कंटिन्यू बोल रहा होता है. मिस्टेक भी वो ज्यादा करता है जो ज्यादा बोल रहा होता है और बगैर सोचे हुए बोल रहा होता है. एक होता है ना कि कोई सोच समझ के बंदा बात नहीं, जो आ रहा होता है ठा ठू फायर मार रहे होते हैं. दोस्तों में बैठे और गीबत मक्के में बैठे हैं, मदीने में बैठे हैं, एक गुना एक लाख गुना है. रमजान की रातों में, ये ताक रातों के अंदर भी, इन दिनों के अंदर भी गुना से नहीं बच रहे हैं. कोई केक पेस्ट्री थोड़ी है जो खाई और खत्म हो गई. गुना गुना है. थोड़ा सा गौर कर देंगे कि मैंने क्या बोला, किसके बारे में बोला और क्यों बोला. अगर थोड़ी देर खामोश हो जाता, थोड़ा सोच कर बोलता तो ये बात तो नहीं निकलती. मैं कहता हूं मैं जो समझता ना, आई एम ऑलवेज राइट, वो फंसा हुआ है हमेशा. ये याद रखिएगा कि मैं जब बोलता हूं मैं ठीक बोलता हूं, मैं जो सोचता हूं मैं ठीक सोचता हूं. वो उसकी सोच भी और उसकी बात ही गलत हुई जो कहता है मैं हमेशा ठीक बोलता हूँ और मैं हमेशा सच बोलता हूँ, मैं हमेशा ठीक चीजें करता हूँ. हर सच भी बोला नहीं जाता है. ये भी याद रखिएगा, कहां पर क्या करना है ये भी सीखने से आता है। तो बहरहाल वो कहते हैं ना कि जिनकी तरबियत में कमी रह जाती है ना, वो फिर इस तरीके की चीजें करते हैं, कभी इधर गाड़ी मारते हैं, कभी उधर गाड़ी मारते हैं, और कहते हैं जी मैं बस मैं हूं। क्या कहते हैं इरफान भाई
जी? बिस्मिल्लाहिर्रहमानिर्रहीम, अल्हम्दुलिल्लाह रब्बिल आलमीन, वस्सलातु वस्सलामु अला खातमिन नबियीन। शाह साहब तुसी बिल्कुल सही फरमाया कि गुफ्तगू है ना, यह भी एक फन है, यह भी सीखना चाहिए। और नबी करीम सल्लल्लाहु अलैहि वसल्लम दी सीरत इन्दे विच साडे वास्ते हर चीज़ है सीखने लई। अल्लाह पाक ने कुरान शरीफ विच इरशाद फरमाया, लकद कान लकुम फी रसूलिल्लाह उसवतुन हसना, कि रसूल पाक सल्लल्लाहु अलैहि वसल्लम दी मुबारक जिंदगी तुहाडे वास्ते बेहतरीन नमूना है। हुण असीं नबी करीम सल्लल्लाहु अलैहि वसल्लम दी जदों सीरत पढ़ी दी है, सरकार दे अखलाक करीमा पढ़ी दा ने, उन्दे विच असीं देखिया कि नबी करीम सल्लल्लाहु अलैहि वसल्लम दी प्यारी गुफ्तगू ऐसी दिल नशीन हुंदी सी कि हजूर सल्लल्लाहु अलैहि वसल्लम छोटियां नाल ऐसी दिल नशीन ते मुशफिकाना गुफ्तगू फरमांदे सी, हर मरतबे वाले दे मरतबे दा लिहाज करदे सी। और यह भी अहादीस च आंदा है कि हजूर सल्लल्लाहु अलैहि वसल्लम दी मुबारक गुफ्तगू ऐसी प्यारी और दिल नशीन हुंदी सी कि सुनन वाला चाहे ते हजूर दे अल्फाज वाकई काउंट कर सकदा। सुभान अल्लाह। और जरूरी चीज़ नूं हजूर सल्लल्लाहु अलैहि वसल्लम जरूरतन तीन दफ़ा दोहराते सी, और यह भी एक बड़ी प्यारी आदत है। और सानू तो यह चाहिए क्योंकि असी जाहिर है इंसान हाँ और बोलते भी बहुत ज़्यादा हाँ, सानू चाहिए हर चीज़ बोलने तो पहले सोचने की आदत बनाइए। थोड़े को एक बड़ी प्यारी गल सुनी सी तीन की कसौटी वाली, वह तुम्हें भी याद होगी। असी जो भी कोई गल कर लगी है ना, मुख्तसर अर्ज करा कि जी मैं गल कर लगा आया सच्ची है कि नहीं, अगर सच्ची है फिर एक गल करिए, एक काइंड है, ये वाकई पोलाइट है कि नहीं, अगले दे ऐसे अल्फाज तो नहीं गए उनका सीना छलनी कर दे, सामने वाला चुप तो कर जाएगा, लेकिन इन अल्फाज बाद बड़े सख्त होंगे ने। सानू सोचना चाहिए यह गल मैं दीगर नरम अल्फाज भी कर सकता सी ताकि अगले दे दिल जगह बने। इसे तरह इन किसी का ऐब तो नहीं खुलेगा। अमीर अहले सुन्नत ने बड़े प्यारे अंदाज नाल अपने रिसाले खामोश शहजादा उनके जो उनवान है, बोलने से पहले तोलने का तरीका, सानू सोचना चाहिए थोड़ा स्प्लिट सैकेंड वास्ते बंदा रुक जाए, जी मैं गल कह लगी हाँ किसी का ऐप तो नहीं खुलेगा, मेरा आपका ऐप तो नहीं खुल जाएगा, किसी की गीबत तो नहीं हो जाएगी। अगर वाकई साड़ी गुफ्तगू इन उत्ते पूरा उतरे फिर असी मुनासिब अंदाज नाल मुस्कुराते हुए बोलीए, नेकी की दावत यह भी बोल के होंगी है, लेकिन सानू बचना चाहिए गीबत भी बाजुका जुबान नाल ही होंगी है, बोल के होंगी है, अगर जो दीगर तरीके नाल भी गीबत होंगी है। लेकिन तुम बिल्कुल सही फरमाया, जो असी बिल्कुल बोलना शुरू हो जाने ना बाजुकात फिर वो कनैक्शन जबान का दिमाग ना रहिंदा नहीं, अपने ही राज खोलना शुरू कर देने, बाजुकात किसी की दिल आजारी, खानदाना में लड़ाइया और दीगर कई बुराइया साड़ी गुफ्तगू नाल होने लग पैदा। सानू चाहिए कि असी गुफ्तगू तो पहले अच्छी तरह तोलन की आदत बनाइए, इन्हें वास्ते बेहतरीन गल है कि असी सोहबत अच्छी अपनाइए।
माशाल्लाह क्या बात है जी, आप दावत इस्लामी की बेहतरीन सोहबत है। मैं तो यही कहूँगा कुफले मदीना जो है वो अल्लाह करे कि जबान का कुफले मदीना नसीब हो जाए, वरना बड़ा मुश्किल होता है। दो कान है और एक जबान है, इसकी कोई हिकमत है ना कि कम बोलो और सुनो ज़्यादा। चलो तो सोच भी लोगे भाई कि जो बोलना है नहीं बोलना है, लेकिन इनका इस्तेमाल कम होता है और बोलने पर फोकस ज़्यादा होता है, इसीलिए मिस्टेक भी होती हैं, और जो बोलता ज़्यादा है वो मिस्टेक भी ज़्यादा करता है। ये अरुण भाई
can sometimes cause, they say, more damage than a sword can, and the wounds it can leave sometimes can be those that stay for a very long time and are unforgettable at times. And this is why the Prophet sallallahu alaihi wasallam in a hadith he said that when a person gets up in the morning, his body parts they bow and they say to the tongue that fear Allah azza wa jalla about us, because we are associated with you. All the other organs, they say, we are associated with you. If you remain straight, then we too will remain straight. But if you are crooked, if you say something wrong, then we too will be crooked. So this alludes to the fact that a lot of the things in our daily lives revolve around what comes out of our tongue, what is said by us. And like was mentioned before as well, mashallah, that the accountability and the weighing really of what you are about to say, if one just has this in mind, and that's why alhamdulillah in the environment of the Islami, we see this beautiful habit of making intention, that whenever you do or say something, then make an intention for it, because this gives you a chance to realize and reflect that what I'm about to do, what I'm about to say, is it beneficial, why am I doing it, and you understand the actual purpose of why you're doing it. And I came across a beautiful quote which I'd like to finish on, that a wise man speaks because he has something to say, and a fool speaks because he has to say something. The difference is, one, he's speaking out of choice, and one is because he has no other better thing to do.
Kya baat.
He just goes on and on. So inshallah, we'll learn more about
this. MashaAllah. Yeah. Kya baat ki.
So some people, they naturally they want to speak. You know, for them to remain quiet is very difficult. It's like saying that don't eat or drink. So for them to speak and to talk, it just, they can't control it. If you were to sellotape their mouth somewhere, you know, they'll speak, they'll, you know, get that communication across. So the advice for these individuals that like speaking a lot, there's those that like speaking a lot and there's those that don't speak at all. If you say to them, come on, speak, say something, just smile at you and they keep smiling at you. But those that speak a lot, the advice for them is that if they watch Madani Channel, if they read booklets, if they sit amongst good people, then they're going to get all that information that they got enough now to relay back to others. So when they're speaking to their children, they will tell their children, this is according to the sunnah, don't do this, do this. If they're speaking amongst people, having a conversation, they say, look, I heard on Madani Channel this waqia, or I heard something on Madani Channel which is beneficial. So the input, the data input, if it's beneficial, then what they give back will also be beneficial. But if they're listening to information around them that is useless, or they've grown up regarding having this habit of speaking about random things, then what's going to happen is that when they're sitting amongst people, they're going to just keep saying random things. They're going to continue saying things that are not beneficial to anybody. So there are people on the different spectrums that speak a lot, but it just continues, they can't control them. Then those that don't speak at all and they remain quiet, again, both can be very frustrating. The one that speaks, they're probably, on Madri Channel, people are probably thinking, look, these are talking a lot and they're telling us not to speak. But if you're speaking about the deen, then continue all day. If you are speaking about the religion, then continue to speak to people. Encourage them, invite them, tell them about good, tell them about dharmah, salah, talk to your children about deen, tell them stories about prophets, alayhi salam, tell them about the sahaba ikram. You can continue doing all this day. You get reward for this with good intentions. But if you're speaking just randomly, then what happens is lies start to creep in. Jokes start to come in. You start to try to tell something which is, as we say, exaggerated with lies. And then at the end you say, I was only joking. Or to the children you say, I was only joking. Or you end up saying lies. So when you scan somebody's conversation and just to look at a couple of their sentences, either there will be lies full in it or there will be something about somebody else. And then you want to save yourself from that. You try to change the topic, but it doesn't. Remember Kiram and Katibin, the respected angels, have to write everything down. Now we shouldn't have to give them the duty of having writing useful conversations or conversations full of lies or conversations full of tale-telling. And therefore a person should feel shy in front of speaking and what he's going to say. Because remember what we say, these book of deeds will then be opened. And we have to then, you know, justify all the speech that we have made in this world. And we're going to be standing there. And the more we speak, the more we have to go through. And the less that you spoke, the less that you have to go through. And the second thing that Imam Ghazali al-Rahma has mentioned is that useless conversation mentioned in the second reader is not good, that the book of deeds full of useless conversation, it will be presented in the court of Allah Almighty. So again, we have to think that, what am I saying? Thinking before we speak in. Now, Irfan Bhai mentioned that, you know, have that motion where you stop and you pause. The people are probably thinking, I'm going to stop, pause, think the person's going to be gone. Imagine, you know, the meter with you and you stop at the traffic lights and they put the window down. Now you stopping and you're thinking and the lights have changed and you're still thinking and the person's gone. So this process, first it will be slow. You will be slow thinking, what am I going to say? Is this right? You take a bit of time, the person's going to be looking at you and thinking, why is he frozen? But then you quicken it up a little bit, thinking that should I reply to this? And don't rush. When you rush, you make those mistakes. But it is very difficult. It's something that is in its training, like I mentioned. It's not going to come like this. Stopping, pausing, thinking before your speech, weighing it. Weighing means that is this speech that I'm going to make, this conversation I'm going to make, is it not going to cause me any embarrassment or somebody else any embarrassment? And then inshallah, Azawajal, when you do stop and you think, and majority of the people that do this, you notice, are the scholars. When you go into the blessed court of anybody that's learned, they slow everything down.
Subhanallah.
Everything that when you speak to a learner, you know that they learned it. Because when you ask them a question, they won't straight away give you a reply. They will think about it. When you converse with them, it's like you see them on their face, digesting, breaking everything down. Then they will relay back to you, or they'll say something that is what they've taken from you. But the clue is that if the person's not learned, you say something straight away, it's like tennis. They say something back straight away. You ask them a question without even thinking about what you've asked, right. They'll give you a reply straight away. So then that is a clue to suggest that the person that you're speaking to is maybe not a learned person. A learned person will be that they will slow down what they are saying because they're thinking about it, making sure they don't make a mistake.
MashaAllah, bade achhe andaaz mein bahut sari cheeze inhone jama kar li hain. Istighfar wo kehte na, practice makes the man perfect.
Practice makes perfect. Koshish
karni padti hai, strive karna padta, phir cheez aayi jaati hai. Aur aapne kaha na ke bhai achhi baat ho, speak good is better than to remain silent.
You know, when Shahzad, when people go to the gym, they have a partner. Or when they do training, they have a partner. So they say, look, let's compete with each other. If there's two of you in the house, you might have a son that's good age or with the mother of your children. If you both say to each other, look, every time you ask me something, I'm going to try to take a few seconds to think about it. And they do the same as well back to you. That way you can ask each other, did I pause? Did I stop before I speak? And you train off the people that are close to you, that love you. Why? Because when you do make a mistake and they correct you, you won't mind as much.
Right.
But somebody outside, when they correct you, you will mind.
Make sure that you taste your words before you spit them out. पहले आप निकाल दे, क्योंकि यही लफ्ज हैं जो रोते हुए को हंसा देते हैं और हंसते हुए को रुला देते हैं. यही वो अल्फाज होते हैं जो दिलों को चीर भी देते हैं और दिलों को जोड़ भी देते हैं. तो ये अल्फाज होते हैं जो दूर भी कर देते हैं और मिला भी देते हैं. तो गौर करना है कि मेरे अल्फाज क्या हैं, अपने अल्फाज का वो कहते हैं ना वजन, इन्होंने कहा कहते देख लें कि ये वाकई इस तरह है भी या नहीं है कि मैं किसी की बात करता हूँ. अच्छा, अल्फाज भी अच्छे होने चाहिए. लेकिन मैंने पिछले दिनों भी एक बात की थी इरफान भाई के, अल्फाज वाकई लोग बड़े अच्छे करते हैं लेकिन लहजा अच्छा नहीं होता. अल्फाज की अहमियत है नो डाउट, लेकिन असर लहजे का होता है. अब किस अंदाज में बात कर रहे हैं, अच्छे अल्फाज भी आप झाड़ कर रहे तो बात ही खराब हो जाएगी. तो बात भी हर चीज अच्छे अंदाज में, वही कहा ना कि थिंक बिफोर यू स्पीक, किस तरह करनी है डिलीवर. के आपने वर्ड्स भी ले ली लेकिन डिलीवरिंग अच्छी नहीं थी. तो सही चीज भी गलत तरीके से की जाए तो वो भी गलत हो जाती है. तो ये सारी चीजें कोशिश करने से आएगी. इसके लिए आपको एक अच्छा माहौल चाहिए. मैं कहता हूँ मदनी मुजाकरा तो मदीना मदीना का मेरे लिए सुन्नत का, कि जवाब कैसे हिकमत भरे आते हैं मदीना मदीना.
वाह शाह साहब, बड़ी अच्छी तुसी तवज्जो दिलाई है. बाद दफा असी एक गल जड़े नरम लफ्जा च कह सकते हैं ना, बाद दफा साडा मूड ठीक नहीं हुंदा या किसी होर बंदे दी वजह तो साडे सानू गुस्सा किसी होर ते चढ़िया हुंदा, असी सामने वाले नू ऐसे अल्फाज तीरां दी बरसात करने ना. ਉਹ ਬਿੱਲੀ ਵਾਲਾ ਵਾਕਿਆ ਤੁਸੀਂ ਜ਼ਿਹਨ 'ਚ ਲਿਆਓ, ਉਹ ਬਿੱਲੀ ਨੂੰ ਲੱਤ ਕਿਹਨੇ ਮਾਰੀ, ਪੂਰੀ ਇੱਕ ਚੇਨ ਚੱਲ ਪੈਂਦੀ ਹੈ. ਲੇਕਿਨ ਅਸੀਂ ਥੋੜ੍ਹੀ ਦੇਰ ਰੁਕ ਕੇ ਕਿ ਯਾਰ ਇਹ ਗੱਲ ਥੋੜ੍ਹੀ ਜਿਹੀ ਹੋ ਸਕਦਾ ਸਖ਼ਤ ਹੋਏ, ਲੇਕਿਨ ਮੈਂ ਜ਼ਰਾ ਆਪਣਾ ਮੂਡ ਸੈੱਟ ਕਰਕੇ ਚਿਹਰੇ ਉੱਤੇ ਥੋੜ੍ਹੀ ਜਿਹੀ ਮੁਸਕਰਾਹਟ ਲਿਆ ਕੇ ਇਹਨੂੰ ਕਹਾਂਗਾ ਨਾ, ਹੋ ਸਕਦਾ ਇਹਨੂੰ ਅੱਛਾ ਅਸਰ ਪਏਗਾ. ਖਾਸ ਤੌਰ 'ਤੇ ਜਦੋਂ ਕਿਸੇ ਬੰਦੇ ਨੂੰ ਮਨ੍ਹਾ ਕਰਨਾ ਹੋਏ ਨਾ, ਫਿਰ ਲਾਜ਼ਮੀ ਤੌਰ 'ਤੇ ਲਜਾਜਤ, ਆਜਜ਼ੀ ਔਰ ਅੱਛੇ ਅਲਫਾਜ਼ ਦਾ ਇੰਤਖਾਬ ਕਰਨਾ ਪੈਂਦਾ. ਖਾਸ ਤੌਰ 'ਤੇ ਸ਼ਾਹ ਸਾਹਿਬ ਤੁਸੀਂ ਨੋਟ ਕੀਤਾ, ਜਦੋਂ ਸਾਹਮਣੇ ਵਾਲਾ ਕੋਈ ਮੁਅੱਜ਼ਜ਼ ਬੰਦਾ ਹੈ, ਕੋਈ ਆਲਮ ਦੀਨ ਹੈ, ਕੋਈ ਸੈਯਦ ਸਾਹਿਬ ਹੈ, ਵਾਲਿਦੈਨ ਨੇ, ਤੁਹਾਡਾ ਉਸਤਾਦ ਹੈ, ਫਿਰ ਤੇ ਲਾਜ਼ਮੀ ਤੌਰ ਤੇ ਆਜਜ਼ੀ ਵਾਲੇ ਅਲਫਾਜ਼ ਹੋਣੇ ਚਾਹੀਦੇ. ਔਰ ਦੂਸਰੀ ਗੱਲ, ਅਗਰ ਅਸੀਂ ਕਹਿਣ ਲੱਗਿਆਂ ਤੁਹਾਡੇ ਚਿਹਰੇ ਤੇ ਮੁਸਕਰਾਹਟ ਵੀ ਸਜਾ ਲਵਾਂਗੇ ਤੇ ਹੋਰ ਵੀ ਫਾਇਦਾ ਹੋ ਜਾਏਗਾ. ਇੱਥੇ ਪਤੇ ਦੀ ਗੱਲ ਸ਼ਾਹ ਸਾਹਿਬ ਇਹ ਕਹਿ ਕੇ, ਅਮੂਮਨ ਅਸੀਂ ਜਿਹੜੀ ਸੋਹਬਤ 'ਚ ਰਹਿੰਦੇ ਹਾਂ ਨਾ, ਉਸੇ ਤਰ੍ਹਾਂ ਦਾ ਅਸਰ ਸਾਨੂੰ ਜ਼ਰੂਰ ਹਾਸਿਲ ਹੁੰਦਾ ਹੈ. ਕਿਉਂਕਿ ਇਨਸਾਨ ਦੀ ਤਬੀਅਤ ਹੈ ਨਾ, ਇਹ ਬੜੀ ਅਖਾਜ਼ ਹੈ, ਮਾਹੌਲ ਤੋਂ ਜ਼ਰੂਰ ਕੁਛ ਨਾ ਕੁਛ ਅਖਜ਼ ਜ਼ਰੂਰ ਕਰਦੀ. ਇਸ ਵਾਸਤੇ ਜਿਹੜੀ ਸੋਹਬਤ ਅੱਛੀ 'ਚ ਰਹਿੰਦੇ ਹਾਂ ਸਾਨੂੰ ਲਾਜ਼ਮੀ ਚੈੱਕ ਕਰਨੀ ਚਾਹੀਦੀ ਹੈ. ਦੂਸਰੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਵੀ ਨੇਕੀ ਦੀ ਦਾਵਤ ਦੇਣਾ ਸ਼ੁਰੂ ਕਰ ਦਈਏ. ਇਹ ਨਹੀਂ ਕਿ ਚਲੋ ਇਹ ਜਿਸ ਤਰ੍ਹਾਂ ਦੇ ਵੀ ਹੈਗੇ ਨੇ ਠੀਕ ਹੈ, ਇਹਨਾਂ ਦੀਆਂ ਕਈ ਆਦਤਾਂ ਅੱਛੀਆਂ ਮੈਨੂੰ ਨਹੀਂ ਲੱਗਦੀਆਂ ਪਰ ਮੈਂ ਤੇ ਅੱਛਾ ਰਵਾਂਗਾ, ਹੋ ਹੀ ਨਹੀਂ ਸਕਦਾ. ਤੁਸੀਂ ਲਾਜ਼ਮੀ ਉਹਨਾਂ ਦਾ ਅਸਰ ਲਵੋਗੇ. ਔਰ ਅੱਛੀ ਸੋਹਬਤ ਹੈ ਨਾ, ਹੋ ਸਕਦਾ ਲੇਟ ਅਸਰ ਕਰਦੀ ਹੋਏ, ਬੁਰੀ ਸੋਹਬਤ ਬੜੀ ਜਲਦੀ ਅਸਰ ਕਰਦੀ ਹੈ. ਇਸ ਵਾਸਤੇ ਤੁਹਾਨੂੰ ਚਾਹੀਦਾ ਉਹਨਾਂ ਦੀ ਖੈਰਖਾਈ ਕਰੋ, ਉਹਨਾਂ ਨੂੰ ਵੀ ਜਲਦੀ ਦਰੁਸਤੀ ਦੀ ਕੋਸ਼ਿਸ਼ ਕਰੋ. ਸਾਨੂੰ ਅਲਫਾਜ਼ ਵੀ ਅੱਛੇ ਚੁਣਨੇ ਚਾਹੀਦੇ ਨੇ, ਲਹਿਜਾ ਵੀ ਅੱਛਾ ਰੱਖਣਾ ਚਾਹੀਦਾ, ਔਰ ਅਗਰ ਕੋਈ ਹਰਜ ਨਾ ਹੋਏ, ਸ਼ਰਨ ਕੋਈ ਮਮਨੂ ਨਾ ਹੋ, ਮੁਸਕਰਾਹਟ ਵੀ ਰੱਖਣੀ ਚਾਹੀਦੀ. ਬਾਜ਼ਵਾਜ਼ੀ ਉੱਥੇ ਮੁਸਕਰਾਉਣਾ ਜਿੱਥੇ ਨਹੀਂ ਮੁਸਕਰਾਉਣਾ ਚਾਹੀਦਾ. ਸਾਹਮਣੇ ਵਾਲੇ ਦੀ ਦਿਲਾਜ਼ਾਰੀ ਹੋ ਜਾਂਦੀ, ਕੋਈ ਡਿੱਗ ਪਿਆ ਅਸੀਂ ਉੱਥੇ ਮੁਸਕਰਾਉਣ ਡਿਆ, ਉਹ ਨੈਚੁਰਲੀ ਹਾਸਾ ਆਉਣਾ ਤੁਹਾਨੂੰ, ਲੇਕਿਨ ਇੱਥੇ ਕੰਟਰੋਲ ਕਰੋ. ਜਿੱਥੇ ਮੁਸਕਰਾਉਣਾ ਸੀ ਉੱਥੇ ਅਸੀਂ ਮੁਸਕਰਾਉਂਦੇ ਨਹੀਂ. ਨਿਗਰਾਨੀ ਸ਼ੁਰਾ ਫਰਮਾ ਦੇਣਾ, ਕਈਆਂ ਨੂੰ ਬਿਲਕੁਲ ਕਹਿ ਕੇ ਕਹਿਣਾ ਪੈਂਦਾ ਸਰਕਾਰ ਤੁਸੀਂ ਕਦੀ ਮੁਸਕਰਾ ਵੀ ਲਿਆ ਕਰੋ, ਕਿੰਨੇ ਪੈਸੇ ਲੈਂਦੇ ਹੋ ਮੁਸਕਰਾਉਣ ਦੇ. ਮੇਰੇ ਵਾਲੇ ਸੁਣਿਆ ਫਰਮਾਉਂਦੇ ਨੇ ਲੱਗਦਾ ਇਹਨਾਂ ਨੂੰ ਕੋਰਸ ਕਰਵਾਉਣਾ ਪਏਗਾ ਮੁਸਕਰਾਉਣ ਦਾ.
ਇਸਕੀ ਵੀ ਪ੍ਰੈਕਟਿਸ ਕਰਨੀ ਪੜੇਗੀ, ਕਬ ਕਹਾਂ ਉਹ ਕੈਸੇ ਮੁਸਕਰਾਉਣਾ ਹੈ. ਕੁਛ ਤਨਜ਼ੀਆ ਮੁਸਕਰਾਤੇ ਹੈ ਔਰ ਕੁਛ ਵਾਕਈ ਮੁਸਕਰਾਤੇ ਹੈ. ਸਾਹਮਣੇ ਵਾਲਾ ਕਿਆ ਸਮਾਂ ਕਿਸੀ ਕੀ ਫੌਦਗੀ ਪੇ ਗਏ ਬੋਲੇ ਜੀ ਸੁਣਾ ਤਾ ਮੁਸਕਰਾਉਣਾ ਸੁਨਤ ਹੈ, ਤੋ ਯਹਾਂ ਪਰ ਥੋੜ੍ਹੀ ਆਪ ਫੌਦਗੀ ਪੇ ਜਾ ਕੇ ਮੁਸਕਰਾ ਰਹੇ ਹੋਗੇ. ਇਹ ਵੀ ਸਿੱਖਣਾ ਪੜੇਗਾ ਕਬ ਕਹਾਂ ਕਿਆ ਬੋਲਣਾ ਹੈ ਔਰ ਕਬ ਕਹਾਂ ਕੈਸੇ ਮੁਸਕਰਾਉਣਾ ਹੈ. ਤੋ ਇਨਸ਼ਾਅੱਲਾ ਇਹ ਰਹੇਗੇ ਅੱਛੋ ਕੀ ਸੋਹਬਤ ਮੇਂ ਤੋ ਆ ਜਾਏਗਾ. ਔਰ ਬਹੁਤੋਂ ਕੋ ਇੱਕ ਤੋ ਹੋਤਾ ਨਾ ਵੋ ਬੁਰੀ ਬਾਤੇ ਸੁਣਨੇ ਕਾ ਬੜਾ ਸ਼ੌਕ ਹੋਤਾ ਔਰ ਬੁਰੀ ਬਾਤੇ ਕਰਨੇ ਕਾ ਵੀ ਬੜਾ ਸ਼ੌਕ ਹੋਤਾ ਹੈ. ਮਾਜ਼ ਅੱਲਾ, ਇਹ ਯਾਦ ਰੱਖੀਏਗਾ, ਐਸੋ ਸੇ ਬਚਣਾ ਵੀ ਹੈ. ਹਜ਼ਰਤ ਇਬਰਾਹਿਮ ਬਿਨ ਮੈਸਰਾ ਰਹਿਮਤੁਲ੍ਲਾਹ ਸੇ ਮਨਕੂਲ ਹੈ ਕਿ ਇਹ ਜੋ ਬੇਹਯਾਈ ਕੀ ਗੁਫਤਗੂ ਕਰਤੇ ਨਾ, ਕਿਆਮਤ ਕੇ ਦਿਨ ਕੁੱਤੇ ਕੀ ਸੂਰਤ ਮੇਂ ਆਏਂਗੇ. اور آپ غور کر لیں کون سے دوست ہیں کیا ہے, تو خود بھی نہیں کرنی اور نہ ایسے دوستوں کے ساتھ بیٹھنا ہے ہمارے کو. جی ہارون بھائی.
So, sir, I think one thing which needs to be highlighted here is that many of the viewers watching will be parents. And we know that for a child, his first madrasa, his first institution is the home and more importantly, the parents. So whatever he sees, they are speaking, they are conversing, the style they adopt in speaking, they will try to adopt the same. And we know with children, they listen less to what you show them, but they take on more what you tell them. And you need to be a role model for the children. Now, for example, you know, 10 years down the line, for example, you hear your child starts using foul language, or he uses a curse word, and you know, you're really shocked, and you're thinking, you know, where did my child pick this up? And you're asking him, you know, where did you learn this word, or who taught you this? But really, you don't realize how much foul you speak in front of him yourself.
Same.
So I think this is really important, something we need to realize as well before it's too late, that if we want our children to grow up to be well-mannered, to be disciplined, and to be speaking politely and gently the way we want them to, we need to be those people for them ourselves first. We need to be the perfect role model for them. Only then can we expect them to adopt such characteristics and speak in such ways. Because, you know, you can't expect for your child to grow up and speak good words when you're lying in front of them, when you're cursing in front of them, when you're lashing out, you're not respecting the elders, you're not being kind to the youngers. So this, I think, something really should be.
بہت سے لوگ ہوتے ہیں جو ملنے جاتے ہیں, لوگ کہتے ہیں یار اب یہ دوبارہ نہ آئے, یار بیمار ہے نا, اب کووڈ ہوا ہوا ہے, فون اٹھایا کیا ہوا, جی مجھے کووڈ ہو گیا دعا کا, اوہ ابھی کل ہی میرے دوست کا انتقال ہوا ہے, اس کو پہلے ہی ڈرا دیتے ہیں, بھائی نہ بات کرتا تو اچھا تھا, کیا ہوا ٹی بی ہو گئی, اوہ پچھلے دو مہینے پہلے میرے بھی ایک دوست کو ہوئی تو اس کا انتقال ہو گیا, چلو دیکھتے ہیں کیا ہوتا ہے. اب وہ بندہ پہلے ہی بیچارہ ٹینشن میں اور ٹینشن میں آ جائے گا, حالانکہ جانا چاہیے لا باس تہون ان شاء اللہ, یہ بیماری آپ کو پاک کر دے, دعا دیں اس کو اچھے طریقے سے کہ اللہ تعالیٰ آپ کی بیماری دور کرے, آپ کی پاکیزگی کا سبب بنے. لیکن وہ بات ایسے کرتے ہیں کہ وہ بندہ جو ہے نا وہ پریشان ہو جاتا ہے کہ میرے کو ٹھیک کرنے کے لیے آیا ہے, دعا کرنے کے لیے آیا ہے, مجھے اور پریشانی میں مبتلا کرنے کے لیے آیا ہے.
Definitely, so when you do go to somebody, they're already feeling down, and your words are saying is, you know, somebody only last week has died with this illness, you've half finished him off already, and now you're leaving, and the person's thinking, he's came to me and I'm not going to survive now. And the other thing that you just mentioned, the important thing, there are certain people that you forget about their last conversation, next time you're thinking that if I see him, I'm going to change direction. Mm-hmm. Personally, I know people that in the masjid, we try not to put the prayer mat next to those people, we end up going somewhere else. If you come out of the house and we see somebody coming, we go back inside, let him go past, because I don't want to have conversation with him. So are we like that? We're not judging other people, but are we like that people are avoiding us? Imagine we find out that people are avoiding us due to our conversation. How is that going to make us feel? That we're trying to preach and bring people close to the deen, but yet people are running away from us. That shouldn't be the case. But unfortunately, there are people in the community, we've all grown up in our societies and our communities, and they are those people you're thinking that I wish I don't meet this person, or I don't end up sitting next to him in the masjid, or I don't meet him on the bus or the doctor's surgery, etc. But the other thing is that when we are giving Madani Pool, remember when you give a flower, Shah Sahib, you give it to somebody nicely, you don't get it and throw it at them.
Pool pesh kiya jata, mara nahi jata.
You don't throw it at them, you're not throwing the whole bouquet at them. And what happens if people say, look, I'm giving him advice. The person's in tears, crying in front of everybody, and you say, look, I'm advising him. This is not the way to give that advice. It's not the way to correct somebody.
اچھا پھول کے ساتھ نا وہ نیچے آپ کو پتا ہے گملہ بھی ہوتا ہے, وہ تو سر بھی پھاڑ دیتا ہے, وہ کہتا ہے جی میں نے تو پھول دیا حضرت, نیچے دیکھ تو لیتے گملہ تھا, وہ الفاظ بھی ایسے مارتا ہے کہ وہ پتہ نہیں کہاں سے کہاں پہنچ
جاتا ہے. It takes you, just these words, somebody's confidence could be high and you take it low, and somebody's confidence could be low and you could take it high. Just a couple pats on the back and somebody that says I can't do it, you'll end up doing it. And the way you converse to somebody, Shah Sahib, is that you look at their age first of all, and you look at their ability. For example, if somebody's in nursery, you're not going to be using complicated words that you're going to be speaking at college level. And the students in college, you're not going to be speaking to your parents like you're doing a lecture at university.
Yes.
So you have to look at the level. And the beauty of Amir al-Sunnat is that Amir al-Sunnat's literature, his speech, his words of wisdom, everybody can attract them, everybody can link to them and everybody can relate to them. But we are speaking sometimes and the speech is, youngsters say that the speech was brilliant. So what did you understand? We didn't understand anything. Or even in the Urdu speech is good and the Imam Sahib was doing all these actions and but I didn't understand anything because it went over my head. If you converse with somebody for half an hour and the person hasn't understood nothing, then what's the point of the conversation? Because you didn't break it down. If you go, Shah Sahib, to school or nursery or you speak to your own children, look how we speak in a baby kind of a language. We break things down and we become like that child. Sick. But then when our child becomes 10, if you speak to him like that, they're going to say, Dad, what's wrong with you? Everything okay? So you can't converse like that anymore. So the conversation has to become like that. And the next point that I'll add to this is that Irfan Bhai also mentioned that when somebody is angry, then at that time, try not to converse with anybody. Try not to talk with anybody. Even if you've got 5-6 text messages, don't reply. Leave it. Leave it for half an hour. Leave it for an hour. Don't reply to the other person's message. When you do reply, what you would have typed 1 hour ago, now it's going to change. Now you've calmed down and the reply that you're going to give is going to be a lot more calm and you won't offend the other person. Because in a message, you can't see a person's expression, can you, Shah Sahib? They might have just wrote something and you think, whoa, he doesn't like me anymore. My relationship is broken with this person. This is my brother, we were good friends and look what he's wrote in this message. And they've got the wrong end of it. So the message already, people, you have to be very careful when you write a text message. It's still part of communication. But the other thing is when you're angry, you're going to end up writing a few extra words in there that later you are going to regret. Okay, yes, you can delete things, but not always it will get deleted on one side and the other person hasn't seen it. So this is another thing that when you are angry, try not to have any conversation with anybody. Then cool down. 1 hour might take 2 hours. Talk to yourself. Talk to yourself. Walk down the street.
Problem ये कहता है मुझे तो गुस्सा आता ही नहीं है तो सामने वाले को पता है कितना गुस्सा करता है वो अपने आप को समझता ही नहीं कि मैं को गुस्से में बात कर रहा हूँ या मुझे गुस्सा है ये भी एक problem है.
Shah Sahib, another point that Irfan Bhai mentioned is that the thing is that when you have people around you that correct you, that guide you and that tell you, there's a big need for that. For example, when you are speaking in the public, you should always have one or two people that write things down and they correct what you are saying. Then later take you to the side and say, look, during your speech you made these mistakes. Bapa Jan Amir al-Sunnat, he mentions that I have people that come to me after and they say that you mentioned this, was it correct? Amir al-Sunnat thanks them and says, thank you for telling me this, mentioning this to me. And we, on the other hand, if someone tries to correct us, we get annoyed with that individual. We get angry with that individual. We become defensive. We go on the back foot instead of thanking them. Every single time we should have people. I remember I was speaking to one scholar. He said, I had a duty in another country. And with my duty in the other country, my first language was in English. And I was really struggling to speak English. But I had to communicate in English. I had one brother that sat down and wrote down all my mistakes. So I didn't give up. First time I spoke, he wrote down a whole page of mistakes that I had. Whole page. And then those mistakes started to reduce and reduce, eventually to the extent that I had less. But he said, even now, I still make mistakes. But that individual, they correct me. So everywhere we should have people that correct us. If we don't, then we're going to continue making mistakes.
MashaAllah. Wow. Farooq-e-Azam da ek farman todi guftugu to mainu yaad aa gaya. Oh, farmande ne mera dost oh hai jehda mainu mere aib bataye galtiyan dasse.
SubhanAllah.
Aur Imam Ghazali is gal di ahmiyat bayan karde ho dasde ne ki vekho ऐप जाहिर सहारे के हुंदे ने तुहानू कोई दसेगा तुसी उहदी करैक्शन करोगे अगर नहीं दस रहा वह सारी उम्र तुहाडे अंदर ही रहेगा फरमांदे ने मिसाल देंदे होए कि अगर देखो तुहाडे कपड़े उहदे बिच्छू जा रहे होए स्कॉर्पियन अगर तुहानू कोई कहे यार बिच्छू जा रहा है तो तुसी फौरन हटा लोगे अपने आप नू बचा लोगे तुसी उहदे ते गुस्सा करोगे तू क्यों दस्या मेरे उत्ते बिच्छू जा रहा यकीनन तुसी उहदे शुक्रगुजार होवोगे ऐसे तरह अगर तुहाडे च कोई खामी है गुफ्तगू दे कोई कमी है तुहानू अगर कोई तवज्जो दिलाएगा तुहानू शुक्रिया अदा करना चाहिए और अमीर अल सुन्नत कैसी कमाल दी शख्सियत ने शाह साहब फरमाते ने अगर छोटा बच्चा भी मेरी सलाह करे ना तो मैं कबूल कर लेना और एंड उत्ते मजे की गल है कि अगर कोई गलत भी सलाह हालांकि सुनने च ओंदी गलती हुंदी है उन्हें सही तरह सुनिया नहीं अमीर अल सुन्नत कहते मैं ओंदी भी हौसला अफजाई करना वा कि अगर खुदा ने कहा मैं इन्हू कहा भी पहले सुनते सही तरह लिया करो गलती तुहाडी है हजरत तो यह ना कि आइंदा वो मेरी सही गलती भी ना कढ़े और इस तरह जिहड़ी ना मेरा वो फायदा जिहड़ा ना रह जाए इस वास्ते सानू ਆਪਣਾ ਜਿਹੜਾ ਵੀ ਸਾਡੀ ਕਰੈਕਸ਼ਨ ਕਰਦਾ ਉਹਨੂੰ ਖੈਰ ਖਾਸ ਸਮਝਣਾ ਚਾਹੀਦਾ, ਅੱਛੇ ਅੰਦਾਜ਼ ਨਾਲ ਪਹਿਲੇ ਸ਼ੁਕਰੀਆ ਅਦਾ ਕਰੋ, ਫਿਰ ਅਗਰ ਉਹਦੀ ਮਿਸਟੇਕ ਹੈ ਉਹਨੂੰ ਪਿਆਰ ਮੁਹੱਬਤ ਨਾਲ ਸਮਝਾਓ, ਔਰ ਇਸਲਾਹ ਕਰਨ ਦਾ ਵੀ ਅੰਦਾਜ਼ ਦੂਸਰੇ ਐਂਡ 'ਤੇ ਸਾਡਾ ਅੱਛਾ ਹੋਣਾ ਚਾਹੀਦਾ ਕਿ ਕਿਸੇ ਦੀ ਇਸਲਾਹ ਕਰਨੀ ਹੈ ਨਾ ਉਹ ਅਕੇਲੇ 'ਚ ਕੀਤੀ ਜਾਈ ਕੀਤੀ ਜਾਂਦੀ ਹੈ, ਔਰ ਅਗਰ ਕਿਸੇ ਦੀ ਹੌਸਲਾ ਅਫਜ਼ਾਈ ਕਰਨੀ ਉਹ ਸਭ ਦੇ ਸਾਹਮਣੇ ਕਰਨੀ ਚਾਹੀਦੀ ਤਾਂ ਕਿ ਉਹਦੀ ਦਿਲ ਜੋਈ ਹੋਏ, ਉਹਨੂੰ ਇਨਕਰੇਜਮੈਂਟ ਮਿਲੇ ਖਾਸ ਤੌਰ 'ਤੇ ਅੱਛੇ ਕੰਮਾਂ 'ਚ। ਲੇਕਿਨ ਅਨਫੋਰਚੁਨੇਟਲੀ ਸਾਡਾ ਹਿਸਾਬ ਇਹ ਹੋ ਚੁੱਕਿਆ ਕਿ ਅਸੀਂ ਲਤੀਫਿਆਂ 'ਚ, ਬੁਰੇ ਕੰਮਾਂ 'ਚ, ਬੁਰੀ ਗੁਫ਼ਤਗੂ 'ਚ ਬੜਾ ਕਹਿੰਦਾ ਵਾਹ ਯਾਰ ਕਮਾਲ ਦਾ ਬੋਲਦਾ, ਇਹਦੇ ਅੱਗੇ ਕੋਈ ਬੋਲ ਨਹੀਂ ਸਕਦਾ, ਔਰ ਇੱਕ ਨੂੰ ਚੁੱਪ ਕਰਾ ਦਿੰਦਾ। ਹਾਲਾਂਕਿ ਇਸ ਤਰ੍ਹਾਂ ਦੇ ਅਲਫਾਜ਼ ਨਹੀਂ ਕਹਿਣੇ ਚਾਹੀਦੇ, ਪਿਆਰ ਨਾਲ ਉਹਨੂੰ ਸਮਝਾਉਣਾ ਚਾਹੀਦਾ ਕਿ ਭਾਅ ਜੀ ਤੁਹਾਡੇ ਕੁਛ ਅਲਫਾਜ਼ ਸੀ ਨਾ ਉਹ ਤੁਹਾਡੇ ਸਖਤ ਸਨ, ਅਗਰ ਤੁਸੀਂ ਆਇੰਦਾ ਅੱਛੇ ਅਲਫਾਜ਼ ਯੂਜ਼ ਕਰੋ ਲੋਕ ਤੁਹਾਡੇ ਨਾਲ ਮੁਹੱਬਤ ਕਰਨ ਲੱਗ ਜਾਣਗੇ। ਜ਼ਾਹਿਰ ਹਰ ਬੰਦਾ ਖਾਮੀਆਂ ਦਾ ਮਜਮੂਆ ਜਿਹੜਾ ਬੋਲ ਰਿਹਾ, ਮੈਂ ਖੁਦ ਅਸੀਂ ਖਾਮੀਆਂ ਦੇ ਮਜਮੂਏ ਹਾਂ, ਲੇਕਿਨ ਸਾਨੂੰ ਕੋਸ਼ਿਸ਼ ਤਾਂ ਆਪਣੀ ਜਾਰੀ ਰੱਖਣੀ ਚਾਹੀਦੀ ਹੈ। ਦੂਸਰਿਆਂ ਨੂੰ ਵੀ ਝਿਜਕਣਾ ਨਹੀਂ ਚਾਹੀਦਾ ਕਿ ਯਾਰ ਇਹਨੂੰ ਦੱਸਿਆ ਤਾਂ ਗੁੱਸਾ ਕਰ ਜਾਏਗਾ, ਉਹਨਾਂ ਨੂੰ ਦੱਸੋ ਔਰ ਉਹਨਾਂ ਨੂੰ ਰੀਅਲਾਈਜ਼ ਵੀ ਕਰਾਓ ਕਿ ਮੇਰੇ 'ਚ ਵੀ ਖਾਮੀ ਨਜ਼ਰ ਆਏ ਨਾ ਹਜ਼ੂਰ, ਮੈਨੂੰ ਲਾਜ਼ਮੀ ਦੱਸੋ, ਅਸੀਂ ਗਲਤੀਆਂ ਦੇ ਪੁੱਤਲੇ ਹਾਂ, ਅਸੀਂ ਦਾਵਤ ਇਸਲਾਮੀ 'ਚ ਆਏ ਹੀ ਇਸ ਵਾਸਤੇ ਹਾਂ ਕਿ ਵੇਖੋ ਮੁੰਜੇ ਆਪਣੀ ਔਰ ਸਾਰੀ ਦੁਨੀਆ ਕੇ ਲੋਕੋਂ ਕੀ ਇਸਲਾਹ ਕੀ ਕੋਸ਼ਿਸ਼ ਕਰਨੀ ਹੈ, ਸਾਡਾ ਤਾਂ ਮਕਸਦ ਦਾ ਪਹਿਲਾ ਹਿੱਸਾ ਹੀ ਆਇਆ, ਲੇਕਿਨ ਅਗਰ ਸਾਨੂੰ ਕੋਈ ਸਮਝਾਏ ਨਾ ਬਾਅਦ ਵਕਤ ਅਸੀਂ ਗੁੱਸਾ ਕਰ ਜਾਂਦੇ ਹਾਂ। ਸਾਨੂੰ ਤਾਂ ਸ਼ਾਸਬ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੀਦਾ ਕਿ ਅਗਰ ਮਸਲਾ ਇੱਕ ਫਜ਼ੂਲ ਲਫ਼ਜ਼ ਵੀ ਅਸੀਂ ਕਿਹਾ ਨਾ ਔਰ ਸਾਨੂੰ ਕੋਈ ਦੱਸ ਰਿਹਾ ਕਿ ਪਿਆਰੇ ਭਾਈ ਇਹਦੇ ਬਜਾਏ ਤੁਸੀਂ ਅਗਰ ਇਹ ਥੋੜ੍ਹੇ ਲਫ਼ਜ਼ ਕਹਿੰਦੇ ਤਾਂ ਅੱਛਾ ਸੀ, ਕਿਉਂਕਿ ਇਮਾਮ ਗਜ਼ਾਲੀ ਨੇ ਲਿਖਿਆ ਕਿ ਜਿਹੜੀ ਗੱਲ ਤਿੰਨ ਅਲਫਾਜ਼ 'ਚ ਕਹੀ ਜਾ ਸਕਦੀ ਹੈ ਉਹ ਤੁਸੀਂ ਚਾਰ ਲਫ਼ਜ਼ਾਂ 'ਚ ਕਹੀ ਹੈ ਅਤੇ ਚੌਥਾ ਲਫ਼ਜ਼ ਫਜ਼ੂਲ ਹੈ
ਜੀ।
ਹੁਣ ਤੁਸੀਂ ਅੰਦਾਜ਼ਾ ਲਾਓ ਸਾਡੇ ਕਈ ਦੋਸਤ ਨੇ ਉਹਨਾਂ ਨੂੰ ਅਗਰ ਇਹ ਗੱਲ ਅਸੀਂ ਸਮਝਾਈ ਉਹ ਕਹਿੰਦੇ ਤੁਸੀਂ ਕਿੱਥੋਂ ਆ ਗਏ ਜਨਾਬ, ਅਸੀਂ ਤਾਂ ਐਂ ਨਹੀਂ ਕਰਨੇ ਆ, ਫਲਾਂ ਮਕਸਦ ਵੀ ਹੁੰਦਾ, ਉਹ ਦਲਾਇਲ ਦੇਣਾ ਸ਼ੁਰੂ ਕਰ ਦਿੰਦੇ ਨੇ। ਐਸੇ ਬੰਦਿਆਂ ਕੋਲੋਂ ਲੋਕ ਫਿਰ ਅਵੋਇਡ ਕਰਦੇ ਨੇ ਯਾਰ ਇਹ ਤਾਂ ਸਾਡੇ ਸਿਰ ਨੂੰ ਆ ਜਾਂਦਾ, ਅਤੇ ਇਸ ਵਾਸਤੇ ਪੋਲਾਈਟ ਬਣਨਾ ਚਾਹੀਦਾ ਤਾਂ ਕਿ ਲੋਕ ਤੁਹਾਡੀ ਇਸਲਾਹ ਕਰਦੇ ਹੋਏ ਝਿਜਕਣ ਨਾ। ਔਰ ਆਖਰੀ ਗੱਲ ਸ਼ਾਹ ਸਾਹਿਬ ਆਇਆ ਕਿ ਬੁਰਾ ਬੰਦਾ ਆਇਆ ਕਿ ਜਿਹਦੀ ਜ਼ਬਾਨ ਦਰਾਜ਼ੀ ਦੀ ਵਜ੍ਹਾ ਤੋਂ ਲੋਕ ਉਹਨੂੰ ਛੱਡ ਦੇਣ ਕਿ ਯਾਰ ਇਹ ਤਾਂ ਤੀਰ ਹੀ ਬਰਸਾਉਂਦਾ ਇਹਦੇ ਕੋਲੋਂ ਦੂਰ ਹੀ ਰਹੋ, ਔਰ ਉਹ ਬੰਦਾ ਵਾਕਈ ਬੁਰਾ ਹੈ ਕਿ ਉਹਦੀ ਕੋਈ ਇਸਲਾਹ ਕਰਨ ਤੋਂ ਲੋਕ ਡਰ ਰਹੇ ਨੇ ਕਿ ਯਾਰ ਇਸਲਾਹ ਕਬੂਲ ਹੀ ਨਹੀਂ ਕਰਦਾ। ਸਾਨੂੰ ਐਸਾ ਨਰਮ ਮੁਲਾਇਮ ਹੋਣਾ ਚਾਹੀਦਾ ਕਿ ਲੋਕ ਬਿਲਾ ਜਿਜਕ ਸਾਡੀ ਇਸਲਾਹ ਕਰ ਸਕਣ।
ਔਰ ਗੁੱਸਾ ਹੋਤਾ ਕਿ ਮੁਝਸੇ ਕੋਈ ਬਾਤ ਕਿਉਂ ਨਹੀਂ ਕਰ ਰਿਹਾ, ਇਹ ਨਹੀਂ ਦੇਖ ਰਿਹਾ ਹੋਤਾ ਕਿ ਉਸਕਾ ਆਪਣਾ ਵੋ ਲਹਿਜਾ ਕਿਸ ਤਰ੍ਹਾਂ ਹੈ, ਆਪਣਾ ਉਸਕਾ ਜੋ ਹੈ ਉਸਕਾ ਮੂਡ ਕਿਸ ਤਰ੍ਹਾਂ ਹੋਤਾ ਹੈ, ਉਸਕੀ ਆਪਣੀ ਟਾਕਿੰਗ ਕਿਸ ਤਰ੍ਹਾਂ ਹੋਤੀ ਹੈ। ਵੋ ਬਹੁਤ ਸਾਰਾ ਹੋਤਾ ਨਾ ਰਫ ਐਂਡ ਟਫ ਟਾਕਿੰਗ ਵਾਲੇ ਹੋਤੇ ਹੈ, ਫਿਰ ਕਹਤੇ ਹੈ ਕਿ ਕੋਈ ਹਮਸੇ ਬਾਤ ਨਹੀਂ ਕਰ ਰਹਾ ਹੈ। ਔਰ ਜੈਸੇ ਆਪਨੇ ਬਾਤ ਕੀ ਹੈ ਕਿ ਦੋ ਤੋ ਚਾਰ ਅਲਫਾਜ਼ ਮੇਂ ਤੋ ਪਤਾ ਨਹੀਂ ਕਿਆ ਕਿਆ, ਤੂੰ ਖਾਣੇ ਕੀ ਬਾਤ ਕਰ ਲੇ, ਥੋੜ੍ਹੀ ਸੀ ਮਿਰਚ ਵਿਰਚ ਮਸਾਲਾ ਵਸਾਲਾ ਚਾਟ ਸ਼ਾਟ ਲੀਮੂ ਸ਼ੀਮੂ, ਜ਼ਰਾ ਲੀਮੂ ਸ਼ੀਮੂ ਲੈ ਆਉਣਾ, ਇਹ ਲੀਮੂ ਸ਼ੀਮੂ ਕਿਆ ਹੈ, ਮਿਰਚ ਵਿਰਚ ਕਿਆ ਹੈ, ਮਿਰਚ ਤੋਂ ਸਮਝ ਆਤੀ ਇਹ ਵਿਰਚ ਕਿਆ ਹੈ, ਤੋ ਇਹ ਕਿਆ ਹੈ, ਜ਼ਰਾ ਸ਼ਰਬਤ ਵਰਬਤ ਦੇ ਦੇਣਾ, ਇਹ ਸ਼ਰਬਤ ਤੋਂ ਸਮਝ ਆਤਾ ਇਹ ਵਰਬਤ ਕਿਆ ਹੈ, ਤੋ ਇਹ ਆਪਣੀ ਗੁਫ਼ਤਗੂ ਕੋ ਥੋੜ੍ਹਾ ਖੁਦ ਵੀ ਟੇਸਟ ਕਰਨਾ ਚਾਹੀਏ ਕਿ ਕਿਆ ਹੈ। ਤੋ ਫਿਰ ਕਹਤੇ ਹੈ ਇੰਝ ਨਾ ਕਰੋ ਤੁਸੀਂ, ਤੋ ਫਿਰ ਕਹਿੰਝ ਕਰੇ ਤੁਸੀਂ ਦੱਸੋ, ਫਿਰ ਜਾਂ ਬੋਲਣਾ ਹੈ ਤੋ ਅੱਛੀ ਬਾਤ ਤੋ ਬੋਲਣੀ ਹੈ, ਅੱਛੀ ਬਾਤ ਖਾਮੋਸ਼ੀ ਸੇ ਬਿਹਤਰ ਹੈ, ਔਰ ਬੁਰੀ ਬਾਤ ਕਰਨੇ ਸੇ ਬਿਹਤਰ ਹੈ ਕਿ ਬੰਦਾ ਖਾਮੋਸ਼ ਰਹੇ। ਤੋ ਜਾਂ ਬਾਤ ਕਰਨੀ ਹੈ ਕੋਈ ਸਲਾਮ ਕਰੋ ਔਰ ਆਪ ਜਵਾਬ ਨਾ ਦੋ, ਨਹੀਂ ਮੈਂ ਕੁਫਲੇ ਮਦੀਨਾ ਲਾ ਗਏ, ਤੋ ਇਹ ਤੋ ਅਲਾਊ ਨਹੀਂ ਹੈ, ਸਲਾਮ ਕਾ ਜਵਾਬ ਦੇਣਾ ਹੈ ਤੋ ਆਪਕੋ ਜਵਾਬ ਦੇਣਾ ਪੜੇਗਾ। ਅਬ ਇਹ ਤੋ ਸਿੱਖਣੇ ਸੇ ਆਏਗਾ ਕਿ ਕਬ ਕਹਾਂ ਕੈਸੀ ਬਾਤ ਕਰਨੀ ਹੈ, ਇਹ ਵੀ ਇੱਕ ਬਾਤ ਹੈ ਜੋ ਹਮੇ ਅਰਸੇ ਕਹਿ ਰਹੇ ਕਿ ਥਿੰਕ ਬਿਫੋਰ ਯੂ ਸਪੀਕ, ਤੋ ਹਮੇ ਸੋਚਣਾ ਹੈ ਆਪਣੇ ਵਰਡਸ ਕੋ ਆਪਣੇ ਅਲਫਾਜ਼ ਕੋ ਕਿ ਇਸ ਜਗ੍ਹਾ ਕਿਤਨੀ ਬਾਤ ਕੀ ਜਾ ਸਕਤੀ ਹੈ, ਕਿਸ ਤਰ੍ਹਾਂ ਬਾਤ ਡਿਲੀਵਰ ਕੀ ਜਾ ਸਕਤੀ ਹੈ। ਆਪ ਕੀ ਫਰਮਾਤੇ
ਜੀ ਸ਼ਾਹ ਸਾਹਿਬ, ਦ ਪਰਸਨ ਦੈਟ ਯੂ ਸਪੀਕ ਟੂ ਦੇ ਸ਼ੁਡ ਬੀ ਈਗਰ ਵੇਟਿੰਗ ਫੋਰ ਯੂ ਟੂ ਸਪੀਕ, ਯੂ ਸ਼ੁਡ ਬੀ ਸੱਚ ਅ ਪਰਸਨੈਲਿਟੀ ਦੈਟ ਯੂ ਨੋ ਇਫ ਯੂ ਡੋਨਟ ਸਪੀਕ ਦੇਰ ਇਜ਼ ਨੋ ਯੂ ਕਾਨਟ ਸਰਵਾਈਵ, ਦੈਟਸ ਵਾਟ ਹੀ ਇਜ਼ ਮੈਂਸ਼ਨ। ਵੀ ਹੈਵ ਟੂ ਲਰਨ ਸਮ ਜੈਸਚਰਸ ਐਜ਼ ਵੈਲ, some gestures that we know that instead of speaking we use these gestures instead, like for example when we are working with younger people, instead of saying to them can you please be quiet, we normally indicate they understand, so you don't have to speak there, you've made a gesture that they understand. Somebody asks you how you're doing, sometimes people put their hand there and they say look I'm okay, and there's many others that we can learn. These will save you that conversation, the person in front of you will understand quickly. For example, when someone's in a rush, they're going somewhere, they normally quickly gesture, I'm fine, I'm okay, and they indicate with the hand and they go. So every place, there's not a need to speak in every situation. There's not a need to have a debate or argue with somebody. If you know the person's making an argument, then try to avoid it or remain silent or walk off, inshallah.
آپ کیا فرماتے ہیں؟
جی شاہ جی، گفتگو دے آداب وچوں ہے یہ کہ بعض دفعہ اسلامی بھائی نے بالکل صحیح کیا کہ بولنا پیندا ہے، اگر تسی بولو گے نہیں تے اپنا معافی ضمیر کیویں اگلے نوں دسو گے؟ ہو سکتا بعض دفعہ سوکھی چیز ہوندی ہے پانی منگنا، اشارے نال بھی منگ سکدے جی، لیکن بعض دفعہ زبان چلانی پیندی ہے۔ تے ساڈے سلسلے دا ٹاپک یہ ہے کہ زبان کیویں چلانی ہے، کدوں ہلانی ہے، تے کنے الفاظ کس طریقے نال کہنے نے۔ ਸੋ ਫਾਰ ਜਿਹੜੀ ਅਸੀਂ ਗੁਫ਼ਤਗੂ ਕੀਤੀ ਮਾਸ਼ਾਅੱਲਾ ਬੜੇ ਅੱਛੇ ਮਦਨੀ ਫੁੱਲ ਸਾਡੇ ਮੁਬੱਲਗੀ ਨੇ ਦਿੱਤੇ ਨੇ ਕਿ ਗੁਫ਼ਤਗੂ ਨੂੰ ਕਿਵੇਂ ਤੋਲਣਾ ਬੋਲਣੇ ਤੋਂ ਪਹਿਲੇ। ਅਤੇ ਸ਼ਾਹ ਜੀ ਬੋਲਣੇ ਦੇ ਨਾਲ ਨਾਲ ਇੱਕ ਸੁਣਨਾ ਵੀ ਇੱਕ ਫਨ ਹੈ। ਬਾਅਦ ਦਫਾ ਅਸੀਂ ਆਪਣੀ ਗੱਲ ਕਰਕੇ ਫਿਰ ਅਗਲੀ ਗੱਲ ਸੋਚਣ ਲੱਗ ਪੈਂਦੇ ਕਿ ਅਗਲਾ ਜਿਹੜਾ ਨਾ ਉਹ ਗੱਲ ਕਰ ਰਿਹਾ ਅਸੀਂ ਸਹੀ ਤਰ੍ਹਾਂ ਪਿੱਕ ਨਹੀਂ ਕੀਤੀ। ਇੱਕ ਸਾਡੀ ਆਦਤ ਅਸੀਂ ਟੋਕਣ ਦੀ, ਅੱਧੀ ਵਿੱਚੋਂ ਦੀ ਗੱਲ ਟੋਕ ਦਿੰਦੇ ਹਾਂ। ਜ਼ਾਹਿਰ ਕਿਸੇ ਨੂੰ ਵੀ ਅੱਛਾ ਨਹੀਂ ਲੱਗੇਗਾ ਜਦੋਂ ਉਹਦੀ ਗੱਲ ਟੋਕੀ ਜਾਏਗੀ, ਔਰ ਬਾਅਦ ਦਫਾ ਤੁਸੀਂ ਉਹਦੀ ਗੱਲ ਸਮਝਣ ਤੋਂ ਹੀ ਮਹਿਰੂਮ ਰਹਿ ਜਾਂਦੇ ਜੀ। ਇੱਕ ਬੜਾ ਸਹੀ ਕਿਸੇ ਨੇ ਕਿਹਾ ਕਿ ਅੱਜ ਕੱਲ੍ਹ ਅਸੀਂ ਨਾ ਸਮਝਣ ਵਾਸਤੇ ਨਹੀਂ ਸੁਣ ਰਹੇ ਹੁੰਦੇ, ਜਵਾਬ ਦੇਣ ਵਾਸਤੇ ਸੁਣ ਰਹੇ ਹੁੰਦੇ। ਇਸੇ ਤਰ੍ਹਾਂ ਫਿਰ ਆਪਸ ਨਾਲ ਮੁਹੱਬਤਾਂ ਘੱਟ ਹੋ ਜਾਂਦੀਆਂ ਨੇ, ਔਰ ਬਾਅਦ ਦਫਾ ਫਿਰ ਦੋਨੋਂ ਤਰਫੋਂ ਫਾਇਰਿੰਗ ਸ਼ੁਰੂ ਹੋ ਜਾਂਦੀ। ਅਗਲੇ ਦੀ ਗੱਲ ਨੂੰ ਬੰਦਾ ਸਮਝੇ ਔਰ ਗੌਰ ਕਰੇ ਕਿ ਯਾਰ ਇਹਨੇ ਕਿਹਾ ਠੀਕ ਹੈ, ਬਾਅਦ ਦਫਾ ਗੱਲ ਸਮਝ 'ਚ ਨਹੀਂ ਆਉਂਦੀ, ਬੰਦਾ ਅੱਛੇ ਮਹਮਲ 'ਤੇ ਮਾਮੂਲ ਕਰੇ ਕਿ ਸ਼ਾਇਦ ਇਹਦਾ ਇਹ ਮਤਲਬ ਹੋਏਗਾ ਪਰ ਇਹਨੂੰ ਕੋਈ ਸੌਖੇ ਅਲਫਾਜ਼ ਨਹੀਂ ਮਿਲੇ, ਸ਼ਾਇਦ ਮੈਨੂੰ ਜ਼ਿਆਦਾ ਸੁਣਨ 'ਚ ਲੱਗਿਆ, ਬੰਦਾ ਕੋਈ ਹੁਸਨੇ ਜ਼ਨ ਰੱਖ ਲਏ, ਕੋਈ ਬੰਦਾ ਉਹਦੀ ਤਾਵੀਲ ਕੱਢੇ ਕਿ ਯਾਰ ਹੋ ਸਕਦਾ ਵਿਚਾਰੇ ਨੇ ਕਹਿਣਾ ਕੁਛ ਹੋਰ ਚਾਹ ਰਿਹਾ ਸੀ ਲੇਕਿਨ ਇਹਨੂੰ ਅਲਫਾਜ਼ ਸਹੀ ਨਹੀਂ ਮਿਲੇ, ਅਤੇ ਅਮੂਮਨ ਫਿਰ ਬੰਦਾ ਨਰਮੀ ਨਾਲ ਗੁਫ਼ਤਗੂ ਕਰ ਪਾਉਂਦਾ। ਅਤੇ ਇਹ ਵੀ ਆਦਤ ਬਣਾਉਣੀ ਚਾਹੀਦੀ ਕਿਸੇ ਦੀ ਗੁਫ਼ਤਗੂ ਜਿੰਨੀ ਦੇਰ ਪੂਰੀ ਨਹੀਂ ਹੋ ਜਾਂਦੀ ਉਹਦੀ ਗੱਲ ਨਾ ਟੋਕੋ, ਇਹ ਸਾਡੇ ਨੇਕ ਮਦਨੀ ਅਮਾਲ ਨੇ ਜਿਹੜੇ ਨੇਕ ਅਮਾਲ ਉਹਦੇ ਵਿੱਚ ਵੀ ਸ਼ਾਮਿਲ ਹੈ ਕਿ ਦੂਸਰਿਆਂ ਦੀ ਗੱਲ ਨਹੀਂ ਟੋਕਣੀ। ਤੀਸਰੀ ਗੱਲ ਹੈ ਕਿ ਐਸੇ ਅਲਫਾਜ਼ ਕਹਿੰਦੇ ਹੁੰਦੇ ਨੇ ਮਸਲਨ ਤੂੰ ਦੀ ਬਜਾਏ ਆਪ ਕਹਿਣਾ, ਫਲਾਨਾ ਮਸਲਨ ਕੋਈ ਅਦਬ ਵਾਲੀ ਚੀਜ਼ ਹੈ ਉਹ ਚੀਜ਼ ਤਸ਼ਰੀਫ ਲਿਆਈ ਹੈ, ਮਸਲਨ ਜਨਾਬ ਤੁਹਾਡਾ ਮੈਸੇਜ ਤਸ਼ਰੀਫ ਲਿਆਇਆ ਸੀ, ਅਗਲੇ ਨੂੰ ਬਹੁਤ ਅੱਛਾ ਲੱਗੇਗਾ ਕਿ ਮਾਸ਼ਾਅੱਲਾ ਕਿੰਨੇ ਅੱਛਾ ਇਹਦਾ ਗੁਫ਼ਤਗੂ ਦਾ ਚੁਣਾਓ। ਔਰ ਯਕੀਨ ਕਰੋ ਇਸ ਦੌਰ 'ਚ ਸਿੱਖਣਾ ਨਾ ਅਮੀਰ ਅਹਿਲ ਸੁਨਨ ਦੇ ਮਦਨੀ ਮੁਜ਼ਾਕਰੇ ਦੇਖੋ, ਮੈਂ ਜਦੋਂ ਨਵਾਂ ਨਵਾਂ ਮਾਹੌਲ 'ਚ ਆਇਆ ਸੀ ਅਮੀਰ ਅਹਿਲ ਸੁਨਨ ਦਾ ਇੱਕ ਰਿਸਾਲਾ ਸੁਬਹ ਬਹਾਰਾਂ, ਉਹਦੇ ਵਿੱਚ ਅਮੀਰ ਅਹਿਲ ਸੁਨਨ ਨੇ ਮਦਨੀ ਫੂਲ ਕੁਛ ਇਰਸ਼ਾਦ ਫਰਮਾਏ ਸੀ, ਔਰ ਇੱਕ ਗੱਲ ਇਹ ਲਿਖੀ ਸੀ ਕਿ ਜੈਸੇ ਤਰ੍ਹਾਂ ਰਬੀਲ ਅਵਲ ਤਸ਼ਰੀਫ ਲੈ ਜਾਏ ਤੋ ਪਰਚਮ ਕੋ ਇਹਤਿਆਤ ਸੇ ਉਤਾਰ ਲੀਜੀਏ, ਨਾ ਹੀ ਇਹ ਲੀਰੇ ਲੀਰੇ ਹੋ ਨਾ ਜ਼ਮੀਨ ਪਰ ਤਸ਼ਰੀਫ ਲਾਏ।
ਅੱਲਾ
ਮੈਂ ਕਿਹਾ ਯਾਰ ਕੈਸੇ ਅਲਫਾਜ਼ ਦਾ ਜਿਹੜਾ ਸਰਕਾਰ ਦੇ ਨਾਲ ਨਿਸਬਤ ਰੱਖਣ ਵਾਲੇ ਪਰਚਮ ਦਾ ਇੰਨਾ ਅਦਬ, ਤੇ ਸਰਕਾਰ ਦੇ ਸ਼ਹਿਰ ਦਾ ਤਜ਼ਕਰਾ, ਸਰਕਾਰ ਦੀ ਆਲ ਦਾ ਤਜ਼ਕਰਾ, ਅਮੀਰ ਅਹਿਲ ਸੁਨਨ ਵੇਖੋ ਅੱਜ ਕੱਲ੍ਹ ਤੁਸੀਂ ਨੋਟ ਕੀਤਾ ਹੋਣਾ ਅਮੀਰ ਅਹਿਲ ਸੁਨਨ ਜਦੋਂ ਸਰਕਾਰ ਦਾ ਨਾਮੇ ਪਾਕ ਆਉਂਦਾ ਤੇ ਬੜੇ ਅਦਬ ਨਾਲ ਐਸਾ ਵੀ ਕਰਦੇ ਨੇ, ਦਰੂਦ ਸ਼ਰੀਫ ਵੀ ਪੜ੍ਹਦੇ ਨੇ। ਔਰ ਇੱਕ ਦਫਾ ਇੱਕ ਮੈਸੇਜ ਮੈਂ ਦੇਖਿਆ ਅਮੀਰ ਅਹਿਲ ਸੁਨਨ ਦੀ ਆਵਾਜ਼ ਹੀ ਭਰਾ ਗਈ, ਯਾਨੀ ਰੋਣੇ ਵਾਲੀ ਆਵਾਜ਼ ਹੋ ਗਈ, ਤੇ ਇਹ ਕਮਾਲ ਇਸ਼ਕੇ ਰਸੂਲ ਸ਼ਾਹ ਸਾਹਿਬ। ਇਸੇ ਤਰ੍ਹਾਂ ਸਰਕਾਰ ਦੇ ਨਾਲ ਨਿਸਬਤ ਰੱਖਣ ਵਾਲੀ ਚੀਜ਼ਾਂ ਦੀ ਰਿਸਪੈਕਟ, ਅੱਛੇ ਅਲਫਾਜ਼, ਲੋਕੀ ਨੋਟ ਕਰਦੇ ਨੇ ਕਿ ਯਾਰ ਇਹ ਮਸਜਿਦ ਵਾਸਤੇ, ਮਸਜਿਦ ਦੇ ਅੰਦਰ ਮੈਂ ਹਾਜ਼ਰ ਹੋਇਆ ਸੀ, ਅਸੀਂ ਇਹ ਵੀ ਕਹਿੰਦੇ ਹਾਂ ਯਾਰ ਮਸਜਿਦ ਮੈਂ ਗਿਆ ਸਾਂ, ਤੇ ਇਹ ਕਹਿ ਸਕਦੇ ਮੈਂ ਮਸਜਿਦ ਦੇ ਅੰਦਰ ਹਾਜ਼ਰ ਸਾਂ, ਉਸ ਟਾਈਮ ਮੈਂ ਸੂਰਾ ਯਾਸੀਨ ਸ਼ਰੀਫ ਦੀ ਤਿਲਾਵਤ ਕਰ ਰਿਹਾ ਸੀ।
ਸੁਭਾਨਅੱਲਾ,
ਬਾਜ਼ਾਂ ਦੇ ਨਾਲ ਮੁਤਬਰਕ ਅਲਫਾਜ਼ ਹੋਣ ਨਾ ਤੇ ਨਾਲ ਅਦਬ ਵਾਲੇ ਅਲਫਾਜ਼ ਲਾਣੇ ਚਾਹੀਦੇ ਨੇ, ਇਸ ਤੋਂ ਤੁਹਾਡੀ ਪਰਸਨੈਲਿਟੀ ਦਾ ਤਾਰਫ ਹੋਏਗਾ ਕਿ ਯਾਰ ਇਹ ਕੋਈ ਅਦਬ ਵਾਲਾ ਬੰਦਾ ਹੈ ਜਾਂ ਕਿਸ ਤਰ੍ਹਾਂ ਦਾ ਬੰਦਾ ਹੈ। ਅਗਰ ਤੁਸੀਂ ਵਾਕਈ ਆਪਣੀ ਗੁਫ਼ਤਗੂ ਨੂੰ ਚੈੱਕ ਕਰਨ ਦੀ ਆਦਤ ਬਣਾ ਲਈ ਨਾ, ਲੋਕੀ ਤੁਹਾਡੀ ਇੱਜ਼ਤ ਵੀ ਕਰਨਗੇ, ਫਿਰ ਤੁਸੀਂ ਨੋਟ ਕਰੋਗੇ ਕਿ ਵਾਕਈ ਹਰ ਬੰਦਾ ਤੁਹਾਡੀ ਇੱਜ਼ਤ ਕਰ ਰਿਹਾ। ਅੱਜ ਕੱਲ੍ਹ ਵੇਖੋ ਜੀ ਸ਼ਾਹ ਸਾਹਿਬ, ਅਗਰ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਤਾਂ ਅਗਲੇ ਕਰਨਗੇ, ਵਰਨਾ ਆਪਣੇ ਮੂੰਹ ਤੁਸੀਂ ਕਹੋਗੇ ਨਾ ਮੇਰੀ ਕੋਈ ਰਿਸਪੈਕਟ ਨਹੀਂ ਕਰਦਾ ਜੀ, ਮੇਰੀ ਗੱਲ ਦੀ ਅਹਿਮੀਅਤ ਕੋਈ ਨਹੀਂ ਦਿੰਦਾ। ਅਗਰ ਤੁਹਾਡੀ ਗੱਲ ਦੀ ਅਹਿਮੀਅਤ ਨਹੀਂ ਦੇ ਰਿਹਾ ਨਾ, ਤਾਂ ਆਪਣੀ ਗੱਲ ਨੂੰ ਚੈੱਕ ਕਰੋ, ਤੁਹਾਡੀ ਗੱਲ ਐਸੀ ਹੈ ਕਿ ਜਿਹਨੂੰ ਕੋਈ ਅਹਿਮੀਅਤ ਦੇ। ਅਗਰ ਨਹੀਂ ਹੋ ਰਹੀ ਤਾਂ ਕਿਸੇ ਅੱਛੀ ਸੋਭਤ 'ਚ ਰਹੋ, ਦਾਵ ਸਲਾਮੀ 'ਚ ਆਓ, ਮਦਨੀ ਮੁਜ਼ਾਕਰੇ ਦੇਖੋ, ਅਮੀਰ ਅਹਿਲ ਸੁਨਨ ਦੀ ਤਸਨੀਫਾਤ ਪੜ੍ਹੋ, ਐਸੇ ਸੌਖੇ ਅਤੇ ਪਿਆਰੇ ਅਲਫਾਜ਼। ਕਮਾਲ ਸ਼ਾਹ ਸੁਭਾਨ,
ਨੋ ਡਾਊਟ ਦ ਵਰਡਸ ਅਮੀਰ ਅਹਿਲ ਸੁਨਨ ਚੂਜ਼ ਨੋਰਮਲੀ ਐਸੇ ਹੋਤੇ ਹੈ ਕਿ ਬਸ ਉਹ ਕਹਿੰਦਾ ਕਹਿੰਦਾ ਯਾਰ ਅਦਬ ਮੈਂ ਜੋ ਨਾ ਉਹ ਅਲਫਾਜ਼ ਵਾਕਈ ਕੇ ਨੇ ਉਹ ਰੱਖਤੇ। ਅੱਛਾ ਬੜਾ ਹੋ ਛੋਟਾ ਹੋ ਕੋਈ ਵੀ ਹੋ ਨਾ, ਬੜੇ ਪਿਆਰ ਸੇ ਔਰ ਈਵਨ ਛੋਟੇ ਵੀ ਹੋਤੇ ਤਾਂ ਆਪ ਦੇਖੇ ਨਾ ਜਬ ਉਹ ਮਦਨੀ ਮੁਜ਼ਾਕਰੇ ਮੈਂ ਆਤੇ ਕੰਪਿਊਟਰ ਹੋਤੇ ਤੋ ਕਿਸ ਤਰ੍ਹਾਂ ਉਨਸੇ ਵੀ ਉਸੀ ਤਰ੍ਹਾਂ ਗੁਫ਼ਤਗੂ ਕਰ ਰਹੇ, ਹਮਾਰੇ ਤੋਂ ਜੋ ਛੋਟੇ ਹੋਤੇ ਬੱਚੇ ਕੋ ਓਏ ਜਰਾ ਯੇ ਹੋਤਾ ਹੈ ਅਬ ਉਹ ਕਿਆ ਬੱਚੇ ਅਦਬ ਸੀਖ ਰਿਹਾ ਹੋਗਾ, ਉਹ ਵੀ ਬੜੇ ਹੋ ਗਏ ਇਸੀ ਤਰ੍ਹਾਂ ਪੁਕਾਰੇਗਾ। ਲੇਕਿਨ ਅਮੀਰ ਸੁਨਾ ਕੇ ਦੇਖੇ ਆਪਣੇ ਬੱਚੋਂ ਸ਼ਹਿਜ਼ਾਦੋਂ ਕਿਸ ਤਰੀਕੇ ਸੇ ਜੋ ਹੈ ਉਹ ਬੁਲਾਤੇ ਹੈ, ਕਿਸ ਤਰ੍ਹਾਂ ਉਨਕਾ ਨਾਮ ਲੇਤੇ ਹੈ, ਔਰ ਕਿਸ ਤਰ੍ਹਾਂ ਫਿਰ ਮਤਲਬ ਵਾਕਈ ਤਰਬੀਅਤ ਝਲਕਤੀ ਹੈ। ਅੱਲਾਹ ਤਾਲਾ ਉਨਕਾ ਸਦਕਾ ਹਮੇ ਅਤਾ ਫਰਮਾ। ਲੈਟਸ ਮੂਵ ਔਨ ਟੂ ਸੈਗਮੈਂਟ ਟੂਡੇਜ਼ ਹਦੀਸ ਇਨਸ਼ਾਅੱਲਾ ਜੀ, ਇਹ ਟੂਡੇਜ਼ ਹਦੀਸ ਜੋ ਹੈ ਉਹ ਚਲਾ ਦੀਜੀਏ।
The blessing from Rabbul Alameen, the blessing from Rabbul Alameen, Islam is the way of life.
Sayyiduna Al-Mughira bin Abi Qurra As-Sadusi radiyallahu ta'ala narrates that Sayyiduna Anas bin Malik radiyallahu ta'ala said, a man asked the Prophet sallallahu alayhi wa sallam, should I tie my animal and then place my trust in Allah, or should I set it free and then rely on Allah Jalla wa Ala? To which the Prophet sallallahu alayhi wa sallam replied, qayyid wa tawakkal, meaning first tie the animal and then place trust in Allah subhanahu wa ta'ala. The commentators of this hadith sharif have said that Allah Jalla wa Ala has created the world as Alamul Asbab, a world of means. This is His way, that He has placed means on the earth for us. We are to adopt those means and place trust in Allah subhanahu wa ta'ala. But in terms of tawakkul, what have the scholars said? They have said that tawakkul means akhdhul asbab, meaning adopting the asbab, but not relying on them. Relying only on Allah subhanahu wa ta'ala. So a person who is foolish and he does not adopt any asbab and he says, I have reliance upon Allah, I have tawakkul upon Allah, he's going against this hadith of the Prophet sallallahu alayhi wa sallam. And similarly, a person who places 100% trust in the asbab without relying upon Allah jalla wa ala, he is also committing a mistake. The hadith beautifully tells us that adopt those asbab, those means that Allah has placed in the world, and then place tawakkul upon Allah, but don't rely on those means in and of themselves.
Subhanallah. This is also the path to success. Kamyabi ka rasta apurna jaya, trust in Allah Azza wa Jal. Best cheez hai aapke liye. Allah pe tawakkul jo hai na, ye aapki zindagi kamyab karega. Aapke haq mein koi cheez nahi. Allah pe bharosa hona chahiye. Kuch kalam inshallah sun lete.
Sallu ala al-habib. Sallallahu ta'ala ala Muhammad sallallahu alayhi wa sallam. Bula lo phir mujhe shahe baharo par Madine mein phir rota hua aaun tere dar par Madine
Meetha, tera kalam.
اونچا کام ہے، یہ تیرا اونچا کام ہے الیاس قادری، یہ تیرا اونچا کام ہے الیاس قادری۔
اب چلتے ہیں ہمارا جو سیگمنٹ ہے ٹوڈے سننا انشاءاللہ عز و جل، ریمیننگ کام بڑا مشکل
ہے، بڑی پیاری سننا۔ When you are angry, the best drink that you can drink is drink your anger. And if you can drink your anger at that time, you know, there's a lot of damage you can save yourself from doing. When you calm, you can make decisions clearly and correctly. Don't get yourself worked up. You know, people get themselves worked up so quickly, frustrated, angry with other people. Staying calm, staying collected, especially when the pressure grows. Those individuals that can deal best under pressure are very talented individuals. That when the pressure increases, their performance increases. When the situation becomes difficult, their performance gets even better. So what happens is when somebody is angry, it's easy to lash out. It's easy to say hurtful words, you know, spiteful words, and break the heart of others, or damage something in the house, or you know, hurt the children in some way by shouting at them or maybe striking them. People end up doing this. But at that time, if you can drink your anger and you can refrain and control yourself at that time, alhamdulillah azza wa jal, you achieve something great.
MashaAllah.
جی شاہ صاحب، ریمیننگ کام یعنی اپنے آپ نو کنٹرول رکھنا، بالکل ٹھنڈے رہنا۔ خاص طور تے جڑے بندے دی طبیعت اچھی کامنس آ جاندی ہے نا، او پھر وڈی وڈی مصیبتاں دے ٹائم وی اپنے آپ نو کام رکھنے چ کامیاب ہو جاتا ہے، کیونکہ اندر واسطے ایک نارمل چیز ہے۔ اور جڑے بندہ ان دی اپوزٹ چیز یعنی بالکل چھوٹی جی چیز تے بھڑک اٹھتا ہے، اندر تو لوگ ویسے ہی دور ہو جاندے نے، اپنے معاملات شیئر نہیں کرتے، اے جے بندے کول مشورہ بھی کوئی نہیں لیندا کہ انو اگر میری گل پسند نہ آئی خدا نہ خواستہ میرے تے برسنا شروع ہو جاتا ہے۔ بعض لوگوں کی طبیعت ایسی ہوتی ہے، سانو بعض چیزاں ہوندیاں نے نا وہ پریکٹس نال بندہ اپنے آپ ڈیولپ کر سکتا ہے۔ کچھ چیزاں جڑیاں ہوندیاں نے نا صحبت دی وجہ تو بندے دے اندر آ سکدیاں نے، کچھ چیزاں بندہ کوشش کرے تو طبیعت کا حصہ بن جاندیاں نے۔ تو اس واسطے سانو خاص طور پہ تحمل ہے نا، یہ بہت اچھی عادت ہے، یہ سانو اپنانی چاہیے۔ اچھی صحبت جو مل جائے گی، جس طرح میں پہلے عرض کیتا، اچھے لوگوں کی جس طرح کے مدنی مذاکرے سنو، نیک لوگوں کی صحبت رہو سنو، ان شاء اللہ اچھی چیزاں سیکھنے کو ملنگیاں۔
So when asked for some nasiha by the Prophet sallallahu alaihi wasallam, he replied la taghdab, and he repeated this a few times, and in a nutshell, you know, do not get angry, because this can put the stop to many many big escalations and issues. And we have to remember that anger is one letter away from danger. Just you take the D away and you know there's not much difference. So one should remember that the thing you can get done in a sweet, in a calm manner, you will not be able to get the same done, or maybe in the same way, or in the same style as you would in anger. So always try to resort to doing things the calm and inshallah good way.
جی کام رہنا چاہیے، بالکل سکون میں رہنا چاہیے، ٹینشن میں نہیں آنا چاہیے، اچھی بات ہے خاموش رہنا بھی، اور اچھی بات ہے اپنے غصے کو کنٹرول کرنا بھی۔ غصہ آتا اکیلا ہے، لیکن اپنے ساتھ جو ہے نا جب جاتا ہے نا تو آپ کی ذہانت لے جاتا ہے، آپ کی عقل لے جاتا ہے، انسان کے کردار کی خوبصورتی لے جاتا ہے، ذہانت لے جاتا ہے۔ آتا اکیلا لیکن لے کر بہت کچھ چلا جاتا ہے، کردار پورا ڈیمیج کر کے چلا جاتا ہے۔ تو اس لیے وہ کہتے ہیں نا کہ غصہ جو ہے نا بہت پھنسوا دیتا ہے لوگوں کو، زیادہ تر کو پھنسوا دیتا ہے، کیونکہ ان کو پتہ نہیں ہے کہ یہ غصہ کرنے کے کنسیکوئنسز کیا ہوں گے۔ افتخار بھائی،
دی لاسٹ تھنگ آئی ول ایڈ آن ٹو دس از دیٹ دی کوسچن دیٹ وی آسکڈ، آسک اینی بڈی آن ان دس میٹر، وی ڈیفینیٹلی ہیو ٹو تھنک 100 ٹائمز بیفور وی آسک اے کوسچن۔ اینڈ آئی گیو اے کپل آف ایگزامپلز۔ Sometimes we ask the person a question regarding his finance. Now there's 5-6 people sitting there, everybody wants to nobody wants to share their finance. What's your salary, what's your wages, is your you just want to mention in front of 10-15 people what his wages are, what his savings are. Or somebody is ill and they say, what's your illness? There's one Islamic brother and he said, I learned a very big lesson. He said that I was in the masjid and an elder was passing by, and I asked the elder, how are you? Okay, he said, I'm ill. He said, what's the problem? He said, the elder made me stand there for half an hour. He told me his whole medical history. He said, from that day, I learned that I need to think very carefully before I ask something. He said, I couldn't break the conversation. He told me A to Z what's wrong with him, and I was trying to break away. So, both here. Now, the problem is he's continuing the conversation. He's thinking, I've asked the wrong question here. I should have thought before I asked the question.
He's
continued to listen, and that's why we have to, on the other side, is make our conversation such that the other person, you're having a dialogue. Now, if I sit here and I keep continuing to think, I'm not going to invite Iftihar again on here. Half an hour he takes up. What's the rest of us going to do? So, you know, you have to know when to stop, when the next person continues. But, if it is your parents and they are talking, then you continue to listen and listen. I remember a beautiful Madani flower that Nigrani Shura mentioned is that your parents will repeat the same story a number of times. You've heard it. You know it. You know it's lengthy. It's something they've said in the past. You know the start. You know the middle. You know that you've memorized it. Same. Your dad and mom, your mom and dad have mentioned it so many times. But in that situation, you listen to it like it's the first time you heard it.
Subhanallah.
The first time you've heard it. You're sitting there listening, thinking, mashallah.
Subhanallah.
That's fantastic. And you continue. Don't say to your parents, I've heard this. You've told me this. Never ever say that.
Subhanallah.
So in this situation, remain quiet and continue to listen, inshallah.
MashaAllah.
MashaAllah. Badi pyari gal inna ne tawajjuh dilayi. Baaz dafa jehdi banda story ya koi gal karan lagda na sanu pehle hi pata hundi. Te assi foran keh dinne, acha acha eh gal hai te mainu pehle pata si. Oh agle da pehle number te dil vi tod dinne aa. Dusri jagah te sari dil johi karan da mauka si, oh vi assi gwa dita. Ameer ahle sunnat da is bare vi bada pyara amal hai. Ek dafa ameer ahle sunnat da nawa nawa risala maktabe te jaisra hi aaya. ਇਸਲਾਮੀ ਬਾਈ ਨੇ ਕਿਹਾ ਕਿ ਮੈਂ ਅਮੀਰ ਅਲ ਸੁਨਤ ਨੂੰ ਦੱਸਣਾ ਦਿਲ ਜੋਈ ਉਹਨਾਂ ਦੀ ਹੋਏਗੀ ਪਰ ਮੈਂ ਪਿਆਰੇ ਮੁਰਸ਼ਿਦ ਅਲਹਮਦੁਲਿਲਾਹ ਫਲਾਣਾ ਰਸਾਲਾ ਮਕਤਬੇ ਤੇ ਆ ਚੁੱਕਿਆ ਅਮੀਰ ਅਲ ਸੁਨਤ ਨੇ ਰਿਪਲਾਈ ਕੀਤਾ ਸੁਭਾਨ ਅੱਲਾ ਮਾਸ਼ਾ ਅੱਲਾ ਉਹ ਇਸਲਾਮੀ ਬਾਈ ਕਹਿੰਦਾ ਮੇਰੀ ਨਜ਼ਰ ਪਈ ਨਾ ਟੇਬਲ ਤੇ ਪਹਿਲੇ ਰਸਾਲਾ ਪਿਆ ਸੀ ਫਿਰ ਅੰਦਰ ਹੀ ਖਾਤੇ ਮੈਂ ਤੇ ਸ਼ਰਮਿੰਦਾ ਹੋਇਆ ਲੇਕਿਨ ਅਮੀਰ ਅਲ ਸੁਨਤ ਤੋਂ ਇਹ ਗੱਲ ਸਿੱਖੀ ਕਿ ਯਾਰ ਕਿਸਰਾ ਦਿਲ ਜੋਈਗੀ ਹਾਲਾਂਕਿ ਪਹਿਲੇ ਹੀ ਪਤਾ ਸੀ ਕਿ ਰਸਾਲਾ ਤੇ ਮੈਨੂੰ ਪਹਿਲੇ ਆ ਚੁੱਕਿਆ ਦਿਲ ਜੋਈ ਦੇ ਮੌਕੇ ਸਾਡੇ ਕੋਲ ਹੋਣੇ ਚਾਹੀਦੇ ਨੇ ਸ਼ਾਹ ਸਾਹਿਬ ਜਿਸ ਤਰ੍ਹਾਂ ਕਿ ਕਿਸੇ ਦਾ ਮੈਸੇਜ ਆਉਂਦਾ ਹੈ ਨਾ ਜਿਸ ਤਰ੍ਹਾਂ ਕਿ ਇਫਤਖਾਰ ਬਈ ਨੇ ਦੱਸਿਆ ਵੀ ਬੰਦਾ ਪੂਰੀ ਆਪਣੀ ਸਟੋਰੀ ਹੀ ਸੁਣਾ ਦਿੰਦਾ ਤੇ ਬਜਾਏ ਇਹ ਕਹਿਣਾ ਕਿ ਸਰਕਾਰ ਪੂਰਾ ਤੁਹਾਡਾ ਬਿਆਨ ਮੈਂ ਸੁਣ ਲਿਆ ਹੁਣ ਮੇਰੀ ਵੀ ਸੁਣ ਲਓ ਬਜਾਏ ਉਹਦੇ ਤੋਂ ਬਰਸਨ ਦੇ ਅੱਲਾਹ ਪਾਕ ਤੁਹਾਨੂੰ ਸ਼ਿਫਾਤ ਆ ਫਰਮਾਏ ਕੋਈ ਤਾਰੀਫੀ ਕਲਿਮਾਤ ਕਹਿ ਦਿਓ ਔਰ ਹੋਰ ਮੌਕੇ ਤੇ ਉਹਦੀ ਇਸਲਾਹ ਕਰ ਦਿਓ ਆਇੰਦਾ ਕੋਈ ਐਸਾ ਸਵਾਲ ਕਰ ਲੈ ਨਾ ਕੋਈ ਤੇ ਭਾਈ ਪੂਰਾ ਬਿਆਨ ਉਹਨੂੰ ਨਹੀਂ ਸੁਣਾਉਣਾ ਔਰ ਸਾਨੂੰ ਵੀ ਸਿੱਖਣ ਦਾ ਇੱਕ ਮਾਮਲਾ ਕਿ ਫਜ਼ੂਲ ਸਵਾਲਾਂ ਤਾਂ ਅਸੀਂ ਵੀ ਬਾਜ਼ਗਾਜ਼ ਬੜੇ ਕਰਨੇ ਆ ਕੀ ਹੋਇਆ ਫਲਾਣੀ ਬਿਮਾਰੀ ਬਸ ਬਿਮਾਰੀਆਂ ਦੇ ਨਾਮ ਅਮੀਰ ਅਲ ਸੁਨਨ ਜਿਸ ਤਰ੍ਹਾਂ ਕਿ ਮਦਨੀ ਮੁਜ਼ਾਕਰੇ ਵੀ ਪਿਛਲੇ ਦਿਨਾਂ ਦੱਸ ਰਹੇ ਸੀ ਉਹ ਨਹੀਂ ਮੈਂਸ਼ਨ ਕਰਨ ਵਾਲੀਆਂ ਬਿਮਾਰੀਆਂ ਹੁੰਦੀਆਂ ਪੁੱਛਦੇ ਰਹਿੰਦੇ ਕਿੰਨੇ ਟਾਂਕੇ ਲੱਗੇ ਕੀ ਹੋਇਆ ਡਾਕਟਰ ਨੇ ਕੀ ਦੱਸਿਆ ਹਾਲਾਂਕਿ ਸਾਡਾ ਕੋਈ ਤੁੱਕ ਹੀ ਨਹੀਂ ਬੰਦਾ ਅਸੀਂ ਕੋਈ ਠੀਕ ਤੇ ਨਹੀਂ ਕਰ ਦੇਣਾ ਆਖਿਰ ਤੇ ਕਹਿਣਾ ਸੀ ਆਈਏ ਅੱਲਾਹ ਤੁਹਾਨੂੰ ਸ਼ਿਫਾਤ ਆ ਫਰਮਾਏ ਤੇ ਜ਼ਿਆਦਾ ਫਜ਼ੂਲ ਸਵਾਲਾਂ ਕਰਨ ਦੀ ਕੋਸ਼ਿਸ਼ ਹੀ ਨਾ ਕਰੋ ਕਿ ਅਗਲਾ ਝੂਠ ਬੋਲੇ ਜਾਂ ਪਰਦੇ ਦੀਆਂ ਚੀਜ਼ਾਂ ਉਹਨੂੰ ਦੱਸਣੀਆਂ ਪੈਣ ਜਾਂ ਖਮ ਖਾ ਉਹਨੂੰ ਕਿਸੇ ਦਾ ਰਾਜ਼ ਖੋਲਣਾ ਪਏ ਇਸ ਵਾਸਤੇ ਉਹੀ ਗੱਲ ਕਿ ਬੋਲਣ ਤੋਂ ਪਹਿਲੇ ਥੋੜ੍ਹੀ ਦੇਰ ਤੋਲੋ ਤਾਂ ਕਿ ਇਹ ਗੱਲ ਕਹਿਣ ਵਾਲੀ ਹੈ ਕਿ ਨਹੀਂ ਇਹੀ ਸਾਡਾ ਸਾਰੇ ਸਿਲਸਿਲੇ ਦਾ ਅੱਜ ਖੁਲਾਸਾ
ਥਿੰਕ ਬਿਫੋਰ ਯੂ ਸਪੀਕ ਪਹਿਲੇ ਤੋਲੋ ਬਾਅਦ ਮੇ ਬੋਲੋ
ਸੋ ਸਮ ਜਸਟ ਵਾਂਟ ਟੂ ਫਿਨਿਸ਼ ਆਫ ਵਿਦ ਵਨ ਥਿੰਗ ਸਪੀਕ ਇਨ ਸੱਚ ਅ ਵੇ ਦੈਟ ਅਦਰਸ ਲਵ ਟੂ ਲਿਸਨ ਟੂ ਯੂ
ਜੀ
ਐਂਡ ਲਿਸਨ ਇਨ ਸੱਚ ਅ ਵੇ ਦੈਟ ਅਦਰਸ ਲਵ ਟੂ ਸਪੀਕ ਟੂ ਯੂ
ਮਾਸ਼ਾਅੱਲਾ
ਸੋ ਥੀਸ ਬੋਥ ਥਿੰਗਸ ਆਈ ਥਿੰਕ ਇਫ ਯੂ ਟ੍ਰਾਈ ਟੂ ਇੰਪਲੀਮੈਂਟ ਵੈਨਵਰ ਵੀ ਗੋ ਫॉर ਕਨਵਰਸੇਸ਼ਨ ਸਮਟਾਈਮਸ ਯੂ ਨੋ ਦ ਫੋਨ ਰਿੰਗਸ And you just watch it ring, you're like, oh, no, this guy, then I wonder what he wants to say, or he's not going to be long, I'm going to go. We try to make excuses within ourselves to miss the call. You know, some people, they call you like, Subhanallah, you know, where's you coming from today? And you're eager, you want to talk to them. And we'll find this within certain people. You know, some people, you'll find that when they're speaking, you don't want them to stop. You want to keep listening, because the way, the sweetness they have in their tongue, and the deliverance, is never ending. So let's try to be inshallah like those people.
Suniya tera kalam badi der ho gayi. Aisa bole ke log bole ab dobara aur kab bolenge? Itna mat bole ke log chup hone ka intezar kar rahe ho. Balki itna bol kar chup ho jaye ke log bole hazrat aur kab bolenge? Dobara kab tashreef la rahe hain? Kuch ka hota hai ke ye aa gaye dobara na aaye to acha hai. Alfaz guftugu mukhtasar si sulji hui jab bhi bolen acha bolen. اگلا تو سوچ رہا ہوتا ہے کہ یہ گفتگو کب ختم کریں گے، نہ کوما آتا ہے، نہ فل اسٹاپ آتا ہے، نہ بریکٹ آتا ہے، نکلتے ہیں تو ٹھاٹا ٹھاٹا، نہیں ایسا نہیں ہونا چاہیے، اچھی انداز میں گفتگو کرنی چاہیے. جیسے میرے آقا علیہ الصلوۃ والسلام کا انداز کتنا پیارا تھا، اگر کوئی الفاظ گننا چاہے تو الفاظ گن لیتے. بہرحال لک آفٹر یور سیلف اینڈ کیپ واچنگ مدنی چینل. صلوا علی الحبیب صلی اللہ تعالی محمد صلی اللہ علیہ وسلم.
The blessing from رب العالمین. The blessing from رب العالمین. Islam is the way of life. Islam is the way of life. Islam is the way of life. Islam is the way of life.